तो कीरतपुर साहब तो चल के सतगुरु जी श्री आनंदपुर साहब आए ने। कलगीधर पातशाह जी महाराज जी अपनी स्वै जीवनी बचित्र नाटक विच लिखते ने कि मदर देश हमको ले आए, पांत पांत दायन दुलराए, जब हम धर्म कर्म मुआए, देव लोक तब पिता सदाए। कलगीधर ने आप बचन लिखे ने कि पटना साहब तो चलदिया चलदिया असी मदर देश, पंजाब नूं मदर देश भी कहिंदे ने। इत्थे महाराज सच्चे पातशाह जी दा श्री आनंदपुर साहब कुछ समा बचपन दा बतीत होया। इधर कलगीधर पातशाह जी महाराज आनंदपुर साहब पहुंचे ने, उधर हुण नौवें पातशाह दी कथा जिथे छड़ी सी उहनां दी शहीदी दी कथा चलन लगी है कि जदों रात दे समय सिखां ने आखिया महाराज जदों भाई मती दास जी शहीद हो गए, दूजे सिख कहिंदे महाराज हुण सानू की हुक्म, सतगुरां ने उहनां नूं आग्या करके भेज दित्ता सी, जिन्हां ने लखनौर साहब आके कलगीधर जी नूं नौवें पातशाह दा सुनेहा भी सुनाया सी। आओ उत्थों लड़ी कथा दी आरंभ करिए। मन विरतियां धन श्री गुरु तेग बहादुर साहब दे चरणां नाल जोड़िए। एकाग्रता बनाउण वास्ते गुरु चरणा नूं हिरदे च वसाउंदे आखो जी सतनाम
श्री वाहे गुरु साहिब जी,
सतनाम
श्री वाहे गुरु साहिब जी, चौपाई अब सुनिए दिल्ली पुर गाथा।
हुण दिल्ली दी कथा सुनो। कलगीधर तां आनंदपुर साहब पहुंच गए जदों सतगुरु नौवें पातशाह दी शहीदी हुई है, जिस दिन उस वेले दसवें पातशाह जी श्री आनंदपुर साहब सन। जदों महाराज जी गिरफ्तार होए ने उदों गुरु कलगीधर पातशाह जी श्री लखनौर साहब सन। तो सतगुरु जी आनंदपुर साहब पहुंच गए ने, उधर हुण नौवें पातशाह जी दी जो कथा है दिल्ली दी ओ आप जी सरवण करो।
रची गुरु जिम तुरकन साथा।
जिवें तुरकां दे नाल श्री गुरु नौवें पातशाह जी महाराज जी दी सारी कथा वरती है, जिवें तुरक सतगुरु नौवें पातशाह नाल पेश आ रहे ने। नुरंगे पापी ने जिवें सतगुरु नौवें पातशाह नूं अनेकां प्रकार दे तसीहे दिते ने, तशद्दद कीते ने सतगुरु नौवें पातशाह ते, ਉਹ ਸਾਰਾ ਪ੍ਰਸੰਗ ਦਿੱਲੀ ਦਾ ਆਪ ਜੀ ਹੁਣ ਭਲੀ ਪ੍ਰਕਾਰ ਨਾਲ ਸਰਵਣ ਕਰੋ।
ਮਤੀ ਦਾਸ ਮਰ ਗੁਰਪੁਰ ਗਏਓ।
ਦੀਵਾਨ ਭਾਈ ਮਤੀ ਦਾਸ ਜੀ ਜਿਨ੍ਹਾਂ ਦੀ ਸ਼ਹੀਦੀ ਹੋ ਚੁੱਕੀ ਹੈ, ਜਦੋਂ ਦੀਵਾਨ ਭਾਈ ਮਤੀ ਦਾਸ ਜੀ ਸ਼ਹਾਦਤ ਦਾ ਜਾਮ ਪੀ ਗਏ, ਹੱਸ ਕੇ ਆਪਣਾ ਆਪਾ ਨੌਵੇਂ ਪਾਤਸ਼ਾਹ ਤੋਂ ਕੁਰਬਾਨ ਕਰ ਗਏ, ਆਪਣੇ ਸਵੈ ਧਰਮ ਦੀ ਪਾਲਣਾ ਕਰਦਿਆਂ ਤਨ ਤੇ ਆਰਾ ਰਖਵਾ ਕੇ ਤਨ ਚਿਰਵਾ ਲਿਆ, ਪਰ ਮੁੱਖੋਂ ਸੀ ਨਹੀਂ ਉਚਾਰੀ। ਨਿਤਾ ਪ੍ਰਤੀ ਅਰਦਾਸ ਕਰਦਿਆਂ ਨਾ ਉਸ ਅਰਦਾਸ ਵਿੱਚ ਹਰ ਰੋਜ਼ ਦੀਵਾਨ ਭਾਈ ਮਤੀ ਦਾਸ ਜੀ ਦਾ ਵੀ ਧਿਆਨ ਧਾਰ ਕੇ ਅਰਦਾਸ ਕਰਦੇ। ਜਦੋਂ ਕਿਹਾ ਜਾਂਦਾ ਜਿਨ੍ਹਾਂ ਨੇ ਤਨ ਆਰਿਆਂ ਨਾਲ ਚਿਰਵਾਏ, ਆਰਿਆਂ ਨਾਲ ਕੌਣ ਚੀਰੇ ਗਏ? ਦੀਵਾਨ ਭਾਈ ਮਤੀ ਦਾਸ। ਉਹਨਾਂ ਦਾ ਆਪਾਂ ਧਿਆਨ ਨਿਤਾ ਪ੍ਰਤੀ ਅਰਦਾਸ ਵਿੱਚ ਧਾਰਦੇ ਹਾਂ। ਤੋ ਭਾਈ ਮਤੀ ਦਾਸ ਜੀ ਜਿਸ ਵੇਲੇ ਸ਼ਹੀਦੀ ਪ੍ਰਾਪਤ ਕਰਕੇ ਗੁਰਪੁਰੀ ਚਲੇ ਗਏ,
ਪੀਚੇ ਸਿੱਖਾਂ ਨੂੰ ਡਰ ਭਇਓ।
ਪਿੱਛੋਂ ਜਿਹੜੇ ਸਿੱਖ ਸਨ ਉਹਨਾਂ ਦੇ ਹਿਰਦੇ ਡਰ ਗਏ, ਜਿਹੜੇ ਨਾਲ ਸਨ ਹੋਰ ਸਨ ਉਹਨਾਂ ਦੇ ਹਿਰਦਿਆਂ ਵਿੱਚ ਡਰ ਵੀ ਆਇਆ ਕਿ ਜੇ ਮਤੀ ਦਾਸ ਜੀ ਦੀ ਸ਼ਹੀਦੀ ਹੋ ਗਈ ਹੈ, ਹੁਣ ਸਾਡਾ ਵੀ ਨੰਬਰ ਲੱਗ ਸਕਦਾ, ਸਾਡੀ ਵੀ ਵਾਰੀ ਆ ਸਕਦੀ ਹੈ। ਇਸ ਪ੍ਰਕਾਰ ਦੇ ਨਾਲ ਪਿੱਛੇ ਸਿੱਖਾਂ ਦੇ ਹਿਰਦਿਆਂ ਵਿੱਚ ਡਰ ਹੈ।
ਨਿਸਮੈ ਨਿਕਸੇ ਭਈ ਪ੍ਰਭਾਤੀ।
ਸਤਿਗੁਰੂ ਨੌਵੇਂ ਪਾਤਸ਼ਾਹ ਨੇ ਉਹਨਾਂ ਦੋਹਾਂ ਸਿੱਖਾਂ ਨੂੰ ਕਹਿ ਦਿੱਤਾ ਵੀ ਤੁਸੀਂ ਰਾਤ ਨੂੰ ਚਲੇ ਜਾ, ਸਿੱਖਾਂ ਨੂੰ ਕਹਿ ਦਿੱਤਾ ਕਿ ਤੁਸੀਂ ਅੱਜ ਰਾਤ ਨੂੰ ਚਲੇ ਜਾਓ। ਤੇ ਜਦੋਂ ਗਏ ਉਹਨਾਂ ਦੀਆਂ ਬੇੜੀਆਂ ਖੁੱਲ ਗਈਆਂ, ਦਰਵਾਜ਼ੇ ਖੁੱਲ ਗਏ, ਤੇ ਉਹ ਸਿੱਖ ਸਤਿਗੁਰਾਂ ਨੂੰ ਨਮਸਕਾਰ ਕਰਕੇ ਰਾਤ ਨੂੰ ਨਿਕਲੇ ਤੇ ਪ੍ਰਭਾਤ ਵੇਲੇ ਹੁੰਦਿਆਂ ਤੱਕ ਦੂਰ ਚਲੇ ਗਏ।
ਬ੍ਰਿੰਦ ਸਿਪਾਹੀ ਲਖੇ ਨਾਰਾਤੀ।
ਹਾਲਾਂਕਿ ਜਦੋਂ ਸਿੱਖ ਕੈਦ ਖਾਨੇ ਚੋਂ ਗਏ ਨੇ ਉਦੋਂ ਸਿਪਾਹੀ ਵੀ ਸੀ ਪਹਿਰੇ ਤੇ ਖਲੋਤੇ ਹੋਏ, ਪਰ ਉਹਨਾਂ ਸਿਪਾਹੀਆਂ ਨੂੰ ਪਹਿਰੇਦਾਰਾਂ ਨੂੰ ਪਤਾ ਨਹੀਂ ਲੱਗਾ ਕਿ ਕਿਹੜੇ ਵੇਲੇ ਸਿੱਖ ਚਲੇ ਗਏ। ਉਹਨਾਂ ਪਹਿਰੇਦਾਰਾਂ ਨੂੰ ਕੁਝ ਨਹੀਂ ਪਤਾ ਲੱਗਾ ਕਿ ਕਿਸ ਸਮੇਂ ਸਿੱਖ ਕੈਦ ਖਾਨੇ ਚੋਂ ਨਿਕਲ ਕੇ ਚਲੇ ਗਏ।
ਦਿਨ ਘਰ ਚੜੇ ਬਿਲੋ ਕੇ ਤਬੈ
ਉਹਨਾਂ ਨੂੰ ਰਾਤ ਨੂੰ ਨਹੀਂ ਪਤਾ ਲੱਗਾ ਜਦੋਂ ਸੂਰਜ ਚੜਿਆ ਨਾ ਸਵੇਰੇ ਦਿਨ ਚੜਿਆ ਲੋ ਲੱਗੀ ਫਿਰ ਉਹਨਾਂ ਸਿਪਾਹੀਆਂ ਨੂੰ ਪਤਾ ਲੱਗਾ ਵੀ ਸਿੱਖ ਤਾਂ ਅੰਦਰ ਹੈ ਹੀ ਨਹੀਂ ਜਿਹੜੇ ਨੌਵੇਂ ਪਾਤਸ਼ਾਹ ਦੇ ਨਾਲ ਸੀ ਉਹ ਹੈਰਾਨ ਹੋ ਗਏ ਕਿ ਸਿੱਖ ਤਾਂ ਅੰਦਰ ਹੈ ਹੀ ਨਹੀਂ ਜਿਹੜੇ ਨੌਵੇਂ ਪਾਤਸ਼ਾਹ ਦੇ ਨਾਲ ਸਨ
ਕੈਦੀ ਤੀਨ ਨਿਕਸ ਗਏ ਕਬੇ
ਉਹ ਹੈਰਾਨ ਹੋਏ ਕਿ ਜਿਹੜੇ ਅੰਦਰ ਕੈਦੀ ਸੀ ਨੌਵੇਂ ਪਾਤਸ਼ਾਹ ਦੇ ਨਾਲ ਅਸੀਂ ਕੈਦ ਕੀਤੇ ਸੀ ਸਿੱਖ ਉਹ ਸਿੱਖ ਇੱਥੋਂ ਨਿਕਲ ਕੇ ਕਿਵੇਂ ਚਲੇ ਗਏ
ਦੁਆਰ ਕੀ ਵਾਰ ਅਸੰਜਤ ਸਾਰੇ
ਕਿਵੇਂ ਜਾ ਸਕਦੇ ਨੇ ਕਿਉਂਕਿ ਦਰਵਾਜ਼ੇ ਬੰਦ ਨੇ ਤਾਲੇ ਲੱਗੇ ਹੋਏ ਨੇ ਜਾਂ ਤਾਂ ਹੋਵੇ ਨਾ ਵੀ ਦਰਵਾਜ਼ੇ ਖੁੱਲ੍ਹੇ ਹੋਣ ਤਾਲਾ ਖੁੱਲ੍ਹਿਆ ਹੋਵੇ ਸੰਗਲ ਟੁੱਟੇ ਹੋਣ ਤੇ ਉਹ ਨਿਕਲ ਗਏ ਹੋਣ ਪਰ ਦਰਵਾਜ਼ੇ ਵੀ ਬੰਦ ਨੇ ਤਾਲੇ ਵੀ ਲੱਗੇ ਹੋਏ ਨੇ
ਹਮ ਖੋਲੀ ਸਾਂ ਕਰ ਲਗ ਤਾਰੇ
ਆਹ ਜਿਹੜੇ ਸੰਗਲ ਪਏ ਨੇ ਅਸੀਂ ਆਪ ਹੁਣ ਹੱਥਾਂ ਨਾਲ ਖੋਲ੍ਹੇ ਨੇ ਪਹਿਲਾਂ ਇਹ ਸੰਗਲ ਬੰਦ ਸੀ ਇਹਨਾਂ ਨੂੰ ਤਾਲੇ ਲੱਗੇ ਹੋਏ ਸੀ ਇਹ ਜਿਹੜੇ ਸ਼ੰਕਰ ਨੇ ਸੰਗਲ ਨੇ ਇਹ ਅਸੀਂ ਆਪ ਆਪਣੇ ਹੱਥੀ ਖੋਲੇ ਹਨ
ਬੇਰੀ ਉਤਰੀ ਪਰੀ ਨਿਹਾਰੀ
ਅੰਦਰ ਆ ਕੇ ਵੇਖਿਆ ਉਹਨਾਂ ਨੇ ਕੀ ਵੇਖਿਆ ਜਿਹੜੀਆਂ ਸਿੱਖਾਂ ਨੂੰ ਬੇੜੀਆਂ ਪਾਈਆਂ ਸੀ ਨਾ ਉਹ ਬੇੜੀਆਂ ਵੀ ਖੁੱਲੀਆਂ ਹੋਈਆਂ ਉੱਥੇ ਪਈਆਂ ਹੋਈਆਂ ਹਾਲਾਂਕਿ ਉਹ ਬੇੜੀਆਂ ਬਿਨਾਂ ਤਾਲਿਆਂ ਉਹ ਵੀ ਨਹੀਂ ਸੀ ਖੁੱਲਦੀਆਂ ਪਰ ਕਹਿੰਦੇ ਜਦੋਂ ਇਹਨਾਂ ਨੇ ਅੰਦਰ ਆ ਕੇ ਵੇਖਿਆ ਦਿਨ ਚੜਿਆ ਨਾ ਰਾਤ ਨੂੰ ਸਿੱਖ ਚਲੇ ਗਏ ਦਿਨ ਚੜੇ ਜਦੋਂ ਇਹਨਾਂ ਨੇ ਅੰਦਰ ਆ ਕੇ ਵੇਖਿਆ ਕਿ ਬੇੜੀਆਂ ਵੀ ਪਈਆਂ ਹੋਈਆਂ ਨੇ ਖੁੱਲੀਆਂ ਹੋਈਆਂ
ਭਏ ਅਚੰਬੇ ਸਭ ਮਤ ਮਾਰੀ
ਹੈਰਾਨ ਹੋ ਗਏ ਸਾਰਿਆਂ ਦੀ ਮਤ ਮਾਰੀ ਗਈ ਹੈਰਾਨੀ ਦੇ ਨਾਲ ਸੋਚਦੇ ਨੇ ਵੀ ਇਹ ਕਿਵੇਂ ਵਰਤ ਸਕਦਾ ਇਹ ਕਿਵੇਂ ਹੋ ਸਕਦਾ
ਦੇਖੇ ਖੋਜ ਪਰੇ ਨੇ ਚੀਨਾ
ਖੋਜਦੇ ਨੇ ਪੈਰਾਂ ਦੇ ਨਿਸ਼ਾਨ ਵੇਖਦੇ ਨੇ ਵੀ ਜਦੋਂ ਗਏ ਹੋਣਗੇ ਪੈਰਾਂ ਦੇ ਨਿਸ਼ਾਨ ਤਾਂ ਪਏ ਹੋਣੇ ਨੇ ਪਰ ਕਹਿੰਦੇ ਪੈਰਾਂ ਦੇ ਨਿਸ਼ਾਨ ਵੀ ਨਜ਼ਰ ਨਹੀਂ ਪਏ ਹੁੰਦੇ ਬਾਹਰ ਨੂੰ ਜਾਂਦਿਆਂ ਦੇ ਪੈਰਾਂ ਦੇ ਨਿਸ਼ਾਨ ਪੈਰਾਂ ਦੇ ਚਿੰਨ੍ਹ ਵੀ ਕਿਤੇ ਨਜ਼ਰ ਨਹੀਂ ਆਉਂਦੇ
ਹੇ ਖੁਦਾਏ ਇਹ ਕਿਆ ਕ੍ਰਿਤ ਕੀਨਾ
ਹੇ ਖੁਦਾ ਆ ਕੀ ਕੀਤਾ ਤੂੰ ਹੁਣ ਸਿਪਾਹੀਆਂ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਕਿ ਬਾਦਸ਼ਾਹ ਪੁੱਛੇਗਾ ਵੀ ਗੁਰੂ ਦੇ ਜਿਹੜੇ ਸਿੱਖ ਨੇ ਦੂਜੇ ਕੈਦ ਖਾਨੇ 'ਚ ਕਿੱਥੇ ਨੇ ਅਸੀਂ ਕੀ ਜਵਾਬ ਦੇਵਾਂਗੇ ਸਿਪਾਹੀ ਡਰ ਗਏ ਕਿ ਸਾਡੇ ਗ੍ਰਿਫਤ ਦੇ ਵਿੱਚੋਂ ਹਾਲਾਂਕਿ ਤਾਲੇ ਲੱਗੇ ਹੋਏ ਦਰਵਾਜ਼ੇ ਬੰਦ ਨੇ ਬੇੜੀਆਂ ਆਪਣੇ ਆਪ ਪਤਾ ਨਹੀਂ ਕਿਵੇਂ ਖੁੱਲ ਗਈਆਂ ਸਿੱਖ ਪਤਾ ਨਹੀਂ ਕਿਵੇਂ ਨਿਕਲ ਕੇ ਚਲੇ ਗਏ ਇਸ ਕਰਕੇ ਸਿਪਾਹੀ ਬੜੇ ਹੈਰਾਨ ਸਨ ਤੇ ਕਹਿੰਦੇ ਹੇ ਖੁਦਾ ਇਹ ਤੂੰ ਕੀ ਕਿਰਤ ਕੀਤੀ ਹੈ
ਜਮਾਦਾਰ ਦੋਰਿਓ ਚੱਲ ਆਇਓ
ਜਮਾਦਾਰ ਸੀ ਕੈਦ ਖਾਨੇ ਦਾ ਉਹ ਚੱਲ ਕੇ ਆਇਆ ਉਹਨੂੰ ਜਦੋਂ ਪਤਾ ਲੱਗਾ ਨਾ ਘਰ ਵਿੱਚ ਕਿ ਰਾਤ ਨੂੰ ਸਿੱਖ ਨਿਕਲ ਗਏ ਨੇ ਚਲੇ ਗਏ ਨੇ ਤੇ ਜਮਾਦਾਰ ਦੌੜ ਕੇ ਕਾਰਾਗ੍ਰਹਿ ਦੇ ਵਿੱਚ ਆਇਆ
ਇੱਥੇ ਉੱਤ ਦੇਖਤ ਬਾਰਡਰ ਪਾਇਓ
ਇੱਧਰ ਉੱਧਰ ਕਦੇ ਸੱਜੇ ਕਦੇ ਖੱਬੇ ਇੱਧਰ ਉੱਧਰ ਹੋ ਕੇ ਵੇਖਣ ਲੱਗਾ ਬੜਾ ਡਰਿਆ ਜਮਾਦਾਰ ਜਿਹੜਾ ਜਮਾਦਾਰ ਮੁਖੀ ਸੀ ਸਾਰੇ ਸਿਪਾਹੀਆਂ ਦਾ ਜਿਹਦੀ ਨਿਗਰਾਨੀ ਸੀ ਦੇਖ ਰੇਖ ਸੀ ਕੈਦ ਖਾਨੇ ਚ ਉਹ ਸਾਰੇ ਪਾਸੇ ਇੱਧਰ ਉੱਧਰ ਹੋ ਕੇ ਵੇਖਦਾ ਤੇ ਬੜਾ ਡਰਿਆ ਹੋਇਆ
ਕਿਮ ਨਿਕਸੇ ਅਚਰਜ ਕੋ ਮਾਨੇ
ਕਿਵੇਂ ਨਿਕਲ ਗਏ ਸਿੱਖ ਗੁਰੂ ਦੇ ਇੱਥੋਂ ਕਿਵੇਂ ਚਲੇ ਗਏ ਹੈਰਾਨ ਹੋ ਰਿਹਾ ਬੜਾ ਅਸਚਰਜ ਹੋ ਰਿਹਾ
ਤਬ ਸਤਿਗੁਰ ਕੋ ਬੂਜਨ ਠਾਨੇ
ਜਦੋਂ ਇਹਨੂੰ ਆਪ ਨੀ ਨਾ ਪਤਾ ਲੱਗਾ ਫਿਰ ਸਤਿਗੁਰਾਂ ਦੇ ਕੋਲ ਆਇਆ ਜਿੱਥੇ ਨੌਵੇਂ ਪਾਤਸ਼ਾਹ ਬੈਠੇ ਸੀ ਮਹਾਰਾਜ ਜੀ ਦੇ ਕੋਲ ਆਇਆ ਤੇ ਸਤਿਗੁਰੂ ਜੀ ਨੂੰ ਆ ਕੇ ਪੁੱਛਣ ਲੱਗਾ
ਸਾਥੀ ਤੁਮਰੇ ਕਹਾਂ ਸਿਧਾਏ
ਲੱਗਾ ਗੁਰੂ ਜੀ ਮੇਰੀ ਹੱਥ ਜੋੜ ਕੇ ਮਿੰਨਤ ਹੈ ਬੇਨਤੀ ਹੈ ਵੀ ਇਹ ਦੱਸੋ ਜਿਹੜੇ ਤੁਹਾਡੇ ਸਾਥੀ ਸੀ ਉਹ ਕਿੱਥੇ ਚਲੇ ਗਏ ਨੇ ਤੁਹਾਡੇ ਸਾਥੀਆਂ ਨੂੰ ਵੀ ਤੁਹਾਡੇ ਨਾਲ ਹੀ ਬੇੜੀਆਂ 'ਚ ਜਕੜ ਕੇ ਰੱਖਿਆ ਸੀ ਮਹਾਰਾਜ ਤੁਹਾਡੇ ਉਹ ਜਿਹੜੇ ਸਾਥੀ ਨੇ ਉਹ ਕਿੱਥੇ ਚਲੇ ਗਏ ਨੇ
ਦੇਹੋ ਬਤਾਏ ਨਹੀਂ ਤਸ਼ਾ ਰਿਸਾਏ
ਮਹਾਰਾਜ ਕਿਰਪਾ ਕਰਕੇ ਦੱਸ ਦਿਓ ਤੁਹਾਡੇ ਉਹ ਸਾਥੀ ਕਿੱਥੇ ਨੇ ਨਹੀਂ ਤਾਂ ਬਾਦਸ਼ਾਹ ਨੇ ਸਾਡੀ ਜਾਨ ਕੱਢ ਦੇਣੀ ਨਹੀਂ ਤਾਂ ਬਾਦਸ਼ਾਹ ਸਾਡੇ ਤੇ ਬੜਾ ਗੁੱਸੇ ਹੋਵੇਗਾ ਨਾਰਾਜ਼ ਹੋਵੇਗਾ
ਸੁਣ ਪਾਖਿਓ ਲੈ ਗਇਓ ਖੁਦਾਏ
ਸੁਣ ਕੇ ਨੌਵੇਂ ਪਾਤਸ਼ਾਹ ਜੀ ਕਹਿਣ ਲੱਗੇ ਜਮਾਦਾਰ ਜੀ ਜਿਹੜੇ ਸਾਡੇ ਸਾਥੀ ਸਿੱਖ ਨੇ ਉਹਨਾਂ ਨੂੰ ਖੁਦਾ ਲੈ ਗਿਆ ਇੱਥੋਂ ਉਹਨਾਂ ਨੂੰ ਪਰਮੇਸ਼ਰ ਨੇ ਇੱਥੋਂ ਕੱਢ ਲਿਆ ਪਰਮਾਤਮਾ ਨੇ ਕੱਢਿਆ ਇੱਥੋਂ ਖੁਦਾ ਨੇ ਕੱਢਿਆ ਹੈ
ਤੁਮ ਤੇ ਨਹੀਂ ਕਸ਼ਟ ਕੋ ਪਾਏ
ਕਿਉਂਕਿ ਉਹਨਾਂ ਸਿੱਖਾਂ ਨੇ ਤੁਹਾਡੇ ਤੋਂ ਕਸ਼ਟ ਨਹੀਂ ਸੀ ਪਾਉਣਾ ਉਹਨਾਂ ਨੂੰ ਖੁਦਾ ਨੇ ਇੱਥੋਂ ਕੱਢ ਲਿਆ ਕੈਦ ਖਾਨੇ ਚੋਂ ਇਸ ਕਰਕੇ ਕੱਢਿਆ ਕਿਉਂਕਿ ਉਹਨਾਂ ਸਿੱਖਾਂ ਨੇ ਤੁਹਾਡੇ ਹੱਥੋਂ ਕਸ਼ਟ ਨਹੀਂ ਸੀ ਪਾਉਣਾ।
ਹਰ ਤਿੰਨ ਸੌ ਕਿਆ ਕਾਜ ਤੁਮਾਰੋ,
ਨਾਲੇ ਤੁਸੀਂ ਸਾਡੇ ਸਿੱਖਾਂ ਤੋਂ ਕੀ ਕੰਮ ਸਵਾਰਨਾ ਸੀ, ਉਹਨਾਂ ਕੋਲੋਂ ਤੁਹਾਡਾ ਕੀ ਕੰਮ ਸਵਰਨਾ ਸੀ। ਉਹਨਾਂ ਦੇ ਨਾਲ ਤਾਂ ਤੁਹਾਡਾ ਕੰਮ ਹੀ ਨਹੀਂ, ਤੁਹਾਡਾ ਕੰਮ ਤਾਂ ਮੇਰੇ ਨਾਲ ਹੈ, ਸਾਡੇ ਸਿੱਖਾਂ ਨਾਲ ਤਾਂ ਤੁਹਾਡਾ ਕੋਈ ਕੰਮ ਨਹੀਂ ਸੀ।
ਕੀਨੋ ਪਕੜਨ ਸ਼ਾਹ ਹਮਾਰੋ,
ਬਾਦਸ਼ਾਹ ਨੇ ਸਾਨੂੰ ਪਕੜਿਆ ਹੋਇਆ, ਸਾਨੂੰ ਇੱਥੇ ਪਕੜ ਕੇ ਰੱਖਿਆ ਹੋਇਆ।
ਬੈਠੇ ਹਮ ਚਾਹੋ ਤਿਮ ਕਰੋ,
ਬਾਦਸ਼ਾਹ ਦਾ ਸਾਡੇ ਨਾਲ ਕੰਮ ਹੈ, ਸਾਡੇ ਸਿੱਖਾਂ ਨਾਲ ਤਾਂ ਉਹਦਾ ਕੋਈ ਕੰਮ ਨਹੀਂ। ਉਹ ਤਾਂ ਜਾ ਸਕਦੇ, ਉਹ ਤਾਂ ਉੱਦਾਂ ਹੀ ਬਾਦਸ਼ਾਹ ਨੇ ਉਹਨਾਂ ਨੂੰ ਇੱਥੇ ਰੱਖ ਲਿਆ, ਪਰ ਅਸਲ ਵਿੱਚ ਉਹਨਾਂ ਸਿੱਖਾਂ ਦਾ ਤਾਂ ਇੱਥੇ ਕੋਈ ਕੰਮ ਨਹੀਂ ਸੀ ਰਹਿਣ ਦਾ, ਉਹ ਆਪਣੀ ਮਰਜ਼ੀ ਨਾਲ ਇੱਥੋਂ ਖੁਦਾ ਦੀ ਕਿਰਪਾ ਨਾਲ ਚਲੇ ਗਏ ਨੇ। ਸਾਨੂੰ ਬਾਦਸ਼ਾਹ ਨੇ ਪਕੜਿਆ ਹੋਇਆ ਤੇ ਅਸੀਂ ਇੱਥੇ ਹੀ ਬੈਠੇ ਹਾਂ, ਸਾਡੇ ਨਾਲ ਕਰ ਲਓ ਜੋ ਤੁਸੀਂ ਕਰਨਾ ਚਾਹੁੰਦੇ, ਜੋ ਤੁਸੀਂ ਚਾਹੁੰਦੇ ਹੋ ਸਾਡੇ ਨਾਲ ਕਰ ਲਵੋ, ਬੀਤ ਲਵੋ।
ਗਏ ਦਾਸ ਤੇ ਕਿਉਂ ਉਰ ਡਰੋ,
ਜਿਹੜੇ ਸਾਡੇ ਦਾਸ ਸਨ, ਸੇਵਕ ਸਨ, ਉਹ ਚਲੇ ਗਏ ਨੇ, ਤੇ ਜੇ ਉਹ ਚਲੇ ਗਏ ਨੇ ਤੇ ਜਮਾਦਾਰ ਜੀ ਤੁਸੀਂ ਕਿਉਂ ਡਰਦੇ ਹੁਣ, ਆਪਣੇ ਮਨ ਚ ਕਿਉਂ ਭੈ ਰੱਖਦੇ ਹੋ।
ਸੁਣ ਕਰ ਔਰੰਗ ਕੋ ਸੁਧ ਦੀਨ,
ਜਮਾਦਾਰ ਨੇ ਵੇਖਿਆ ਵੀ ਹੁਣ ਮੇਰੀ ਡਿਊਟੀ ਬਣਦੀ ਆ ਵੀ ਮੈਂ ਬਾਦਸ਼ਾਹ ਨੂੰ ਜਾ ਕੇ ਦੱਸਾਂ। ਉਸੇ ਵਕਤ ਜਮਾਦਾਰ ਸਤਿਗੁਰਾਂ ਦੇ ਕੋਲੋਂ ਗਿਆ, ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਚ ਆ ਕੇ ਔਰੰਗਜ਼ੇਬ ਨੂੰ ਖਬਰ ਦਿੱਤੀ।
ਨਿਸਮੈ ਨਿਕਸ ਗਏ ਸਿੱਖ ਤੀਨ,
ਆ ਕੇ ਕਹਿਣ ਲੱਗਾ ਬਾਦਸ਼ਾਹ ਸਲਾਮਤ, ਰਾਤ ਨੂੰ ਜਿਹੜੇ ਗੁਰੂ ਦੇ ਸਿੱਖ ਸਨ ਉਹ ਗੁਰੂ ਜੀ ਦੇ ਕੋਲੋਂ ਨਿਕਲ ਕੇ ਚਲੇ ਗਏ ਨੇ।
ਰਹੇ ਕਿਵਾਰ ਪਿਰੇ ਤਿਮ ਤਾਰੇ,
ਪਰ ਹੈਰਾਨੀ ਦੀ ਗੱਲ ਇਹ ਹੈ ਵੀ ਦਰਵਾਜੇ ਵੀ ਬੰਦ ਸੀ, ਤਾਲੇ ਵੀ ਲੱਗੇ ਹੋਏ ਸਨ। ਕਿਵੇਂ ਨਿਕਲ ਕੇ ਗਏ ਨੇ ਸਾਨੂੰ ਨਹੀਂ ਪਤਾ, ਨਾ ਕਿਸੇ ਸਿਪਾਹੀ ਨੂੰ ਪਤਾ ਹੈ। ਨਿਕਲ ਕੇ ਚਲੇ ਗਏ ਨੇ ਸਿੱਖ ਗੁਰੂ ਦੇ ਰਾਤ ਨੂੰ, ਪਰ ਇਹ ਨਹੀਂ ਪਤਾ ਕਿਵੇਂ ਗਏ ਨੇ, ਕਿਉਂਕਿ ਦਰਵਾਜੇ ਵੀ ਬੰਦ ਨੇ ਤੇ ਤਾਲੇ ਵੀ ਲੱਗੇ ਹੋਏ ਨੇ।
ਨਹੀਂ ਪਾਰੂ ਕਿਨੇ ਨਿਹਾਰੇ,
ਪਹਿਰੇਦਾਰ ਵੀ ਸਾਰੇ ਰਾਤ ਨੂੰ ਜਾਗਦੇ ਸੀ, ਕਿਸੇ ਪਹਿਰੇਦਾਰ ਨੇ ਵੀ ਉਹਨਾਂ ਨੂੰ ਜਾਂਦਿਆਂ ਨਹੀਂ ਵੇਖਿਆ।
ਇਮ ਸੁਣ ਕੋਪ ਨੁਰੰਗੇ ਕਰਿਓ,
ਇਹ ਸੁਣ ਕੇ ਨੁਰੰਗਾ ਬੜੇ ਗੁੱਸੇ ਚ ਆਇਆ, ਬੜੇ ਕ੍ਰੋਧ ਵਿੱਚ ਲਾਲ ਪੀਲਾ ਹੋਇਆ।
ਜਮਾਦਾਰ ਕੇ ਸੰਗ ਉਚਰਿਓ,
ਬੋਲਿਆ ਉਸ ਜਮਾਦਾਰ ਨੂੰ, ਕਹਿਣ ਲੱਗਾ ਕੋਤਵਾਲ ਨੂੰ ਜਿਹੜਾ ਉਸ ਕਾਰਾਗ੍ਰਹਿ ਦਾ ਮਾਲਕ ਬਣਾਇਆ ਹੋਇਆ ਸੀ ਜ਼ਿੰਮੇਵਾਰ, ਉਸ ਜਮਾਦਾਰ ਨੂੰ ਨਰੰਗਾ ਬੋਲਿਆ, ਕਹਿਣ ਲੱਗਾ
ਮਿਲਿਓ ਹੋਏ ਤਿੰਨ ਸੰਗ ਸਿਪਾਹੀ।
ਉਹ ਜਮਾਦਾਰ ਏਦਾਂ ਕਿਵੇਂ ਸਿੱਖ ਜਾ ਸਕਦੇ ਨੇ, ਕੈਦ ਖਾਨੇ ਚੋਂ ਬੇੜੀਆਂ ਪਾਈਆਂ ਹੋਈਆਂ ਸੀ ਉਹਨਾਂ ਨੂੰ, ਜ਼ਰੂਰ ਤੇਰੇ ਸਿਪਾਹੀਆਂ ਚੋਂ ਕੋਈ ਸਿਪਾਹੀ ਉਹਨਾਂ ਨਾਲ ਰਲਿਆ ਹੋਣਾ, ਤੇਰੇ ਸਿਪਾਹੀਆਂ ਵਿੱਚ ਜਿਹੜੇ ਉੱਥੇ ਰਾਤ ਨੂੰ ਪਹਿਰੇ ਤੇ ਖਲੋਤੇ ਸੀ ਉਹਨਾਂ ਸਿਪਾਹੀਆਂ ਚੋਂ ਕੋਈ ਇੱਕ ਅੱਧਾ ਸਿਪਾਹੀ ਜ਼ਰੂਰ ਉਹਨਾਂ ਨਾਲ ਮਿਲਿਆ ਹੋਇਆ।
ਧਨ ਹਿਤ ਲੋਭ ਕੀਨ ਮਨ ਮਾਈ,
ਲਾਲਚੀ ਹੋ ਗਿਆ ਹੋਣਾ ਕੋਈ ਸਿਪਾਹੀ, ਕਿਸੇ ਨੇ ਰਿਸ਼ਵਤ ਲੈ ਲਈ ਹੋਣੀ ਹੈ ਗੁਰੂ ਦੇ ਕੋਲੋਂ, ਤੇ ਧਨ ਹਿਤ ਲਾਲਚੀ ਹੋ ਕੇ ਲੋਭੀ ਹੋ ਕੇ ਉਹਨੇ ਇਹੋ ਜਿਹਾ ਕੰਮ ਕਰਵਾਇਆ।
ਤੁਮੈਂ ਜਲਾਦਨ ਤੇ ਮਰਵਾਉ,
ਜਮਾਦਾਰ ਜੇ ਕਸੂਰ ਤੇਰੇ ਕਿਸੇ ਸਿਪਾਹੀ ਦਾ ਹੈ ਪਰ ਜ਼ਿੰਮੇਵਾਰੀ ਤੇਰੀ ਹੈ, ਇਸ ਕਰਕੇ ਮੈਂ ਜਲਾਦਾਂ ਨੂੰ ਕਹਿ ਕੇ ਪਹਿਲਾਂ ਤੇਰਾ ਕਤਲ ਕਰਵਾਵਾਂਗਾ, ਪਹਿਲਾਂ ਤੈਨੂੰ ਮਰਵਾਵਾਂਗਾ ਵੀ ਤੇਰੀ ਤੇਰੀ ਜਿਹੜੀ ਹਦਾਇਤ ਹੈ, ਤੇਰੀ ਜਿਹੜੀ ਡਿਊਟੀ ਹੈ, ਜ਼ਿੰਮੇਵਾਰੀ ਆ, ਉਹ ਤੂੰ ਤੂੰ ਮੁਨਕਰ ਕਿਉਂ ਹੋਇਆ, ਤੂੰ ਘਰ ਕੀ ਲੈਣ ਗਿਆ ਸੀ, ਤੈਨੂੰ ਉੱਥੇ ਹਾਜ਼ਰ ਰਹਿਣਾ ਚਾਹੀਦਾ ਸੀ, ਇਸ ਕਰਕੇ ਮੈਂ ਹੁਣ ਤੈਨੂੰ ਜਲਾਦਾਂ ਕੋਲੋਂ ਮਰਵਾਵਾਂਗਾ।
ਜੇਕਰ ਪੇਵ ਦੋਸ਼ ਕੋ ਪਾਉ,
ਪਰ ਮੈਂ ਪਹਿਲਾਂ ਨਿਰਣਾ ਕਰਾਂਗਾ ਵੀ ਕਿਤੇ ਤੇਰਾ ਕੋਈ ਦੋਸ਼ ਵਿੱਚ ਹੈ ਕਿ ਨਹੀਂ, ਤੂੰ ਤਾਂ ਨਹੀਂ ਕਿਤੇ ਨਾਲ ਰਲਿਆ ਹੋਇਆ, ਪਰ ਜੇ ਮੈਨੂੰ ਪਤਾ ਲੱਗ ਗਿਆ ਨਾ ਜਮਾਦਾਰ ਕਿ ਤੂੰ ਗੁਰੂ ਦੇ ਨਾਲ ਰਲਿਆ ਹੋਇਆ, ਗੁਰੂ ਦੇ ਨਾਲ ਮਿਲਿਆ ਹੋਇਆ, ਤੂੰ ਕੋਈ ਰਿਸ਼ਵਤ ਖਾਧੀ ਹੈ, ਪੈਸਾ ਲਿਆ, ਧਨ ਦਾ ਲਾਲਚੀ ਬਣਿਆ, ਤੇ ਜੇ ਮੈਨੂੰ ਤੇਰੇ ਕਿਸੇ ਦੋਸ਼ ਦਾ ਭੇਦ ਪਤਾ ਲੱਗ ਗਿਆ ਤੇ ਪਰਿਵਾਰ ਸਮੇਤ ਤੇਰੇ ਬੱਚਿਆਂ ਸਮੇਤ ਤੈਨੂੰ ਖਤਮ ਕਰ ਦਿਆਂਗਾ।
ਪਾਏ ਤਰਾਸ ਕੋ ਕਹਿ ਕਰ ਬੰਦ,
ਏਦਾਂ ਇਹਨੇ ਬੜਾ ਡਰ ਦਿੱਤਾ, ਬੜਾ ਭੈ ਦਿੱਤਾ ਉਸ ਵੇਲੇ, ਕਹਿੰਦਾ ਤੈਨੂੰ ਤਰਾਸ ਪਾ ਕੇ ਡਰ ਪੈਦਾ ਕਰਕੇ ਬੰਦੀ ਬਣਾਵਾਂਗਾ।
ਖਤਾ ਬੰਦ ਲੱਖ ਕਰੋ ਨਿਕੰਦ,
ਔਰ ਜੇ ਮੈਨੂੰ ਪਤਾ ਲੱਗ ਗਿਆ ਤੂੰ ਖਤਾ ਬੰਦ ਹੈ, ਗੁਨਾਹਗਾਰ ਹੈ, ਤੇ ਤੈਨੂੰ ਛੱਡਣਾ ਨਹੀਂ। ਅੱਗੋ ਜਮਾਦਾਰ ਸੱਚਾ ਸੀ, ਹੱਥ ਜੋੜ ਕੇ ਕਹਿੰਦਾ ਬਾਦਸ਼ਾਹ ਸਲਾਮਤ, ਜੇ ਮੇਰੀ ਕੋਈ ਖਤਾ ਹੋਵੇ, ਭੁੱਲ ਹੋਵੇ, ਤੇ ਭਾਵੇਂ ਮੇਰੇ ਟੱਬਰ ਸਮੇਤ ਮੇਰਾ ਨਾਸ਼ ਕਰਦੇ, ਜੇ ਮੈਨੂੰ ਕੋਈ ਫਿਕਰ ਨਹੀਂ ਹੋਵੇਗਾ, ਪਰ ਮੇਰਾ ਕੋਈ ਕਸੂਰ ਹੀ ਨਹੀਂ ਹੈ। ਜੇ ਮੇਰੀ ਕੋਈ ਖਤਾ ਹੋਵੇ, ਮੇਰਾ ਕੋਈ ਕਸੂਰ ਹੋਵੇ ਤੇ ਤੁਸੀਂ ਮੇਰੇ ਸਮੇਤ ਮੇਰਾ ਸਾਰਾ ਟੱਬਰ ਮਾਰ ਦੇਣਾ।
ਸਹਿਤ ਕੁਟੰਬ ਦੀਜੀਐ ਫਾਂਸੀ,
ਮੇਰੇ ਸਮੇਤ ਮੇਰੇ ਸਾਰੇ ਟੱਬਰ ਨੂੰ ਫਾਹੇ ਚਾੜ ਕੇ ਮਾਰ ਦਿਓ ਬਾਦਸ਼ਾਹ ਸਲਾਮਤ, ਮੈਂ ਹੁਜ਼ਰ ਨਹੀਂ ਕਰਾਂਗਾ, ਕਦੋਂ ਕਿਸੇ ਵੀ ਪ੍ਰਕਾਰ ਦਾ ਅੱਗੋਂ ਤਰਕ ਦਲੀਲ ਨਹੀਂ ਕਰਾਂਗਾ, ਬਚਣ ਵਾਸਤੇ ਕੋਈ ਮਿੰਨਤ ਤਰਲਾ ਨਹੀਂ ਕਰਾਂਗਾ। ਜੇ ਮੇਰਾ ਕਸੂਰ ਨਿਕਲੇ ਬਾਦਸ਼ਾਹ ਤੇ ਮੇਰੇ ਸਮੇਤ ਮੇਰੇ ਸਾਰੇ ਟੱਬਰ ਨੂੰ ਫਾਂਸੀ ਚਾੜ ਦੇਈ।
ਕਹਾਂ ਕਰੇ ਅਜਮਤ ਜਿਨ ਪਾਸੀ,
ਹੁਣ ਉਹਨਾਂ ਦਾ ਅਸੀਂ ਕੀ ਕਰ ਸਕਦੇ ਹਾਂ ਜਿਨ੍ਹਾਂ ਕੋਲ ਕਰਾਮਾਤ ਹੈ, ਜਿਨ੍ਹਾਂ ਕੋਲ ਅਜਮਤ ਹੈ। ਜਿਨ੍ਹਾਂ ਦੇ ਕੋਲ ਅਜਮਤ ਹੈ ਉਹ ਆਪਣੀ ਕਰਾਮਾਤ ਨਾਲ ਕੁਝ ਤੋਂ ਕੁਝ ਕਰ ਸਕਦੇ ਨੇ, ਹੁਣ ਉਹਨਾਂ ਨਾਲ ਅਸੀਂ ਕਿਵੇਂ ਪੇਸ਼ ਆ ਸਕਦੇ ਹਾਂ।
ਸੋਨਿਆ ਵਰੰਗ ਕੇ ਹੋਇਸ ਛੋ,
ਇਹ ਸੁਣ ਕੇ ਔਰੰਗੇ ਦੇ ਮਨ ਦੇ ਵਿੱਚ ਛੋ ਹੋਈ, ਉਹਨੇ ਵੇਖਿਆ ਵੀ ਜਮਾਦਾਰ ਬੰਦਾ ਸੱਚਾ ਲੱਗਦਾ, ਇਹ ਨਹੀਂ ਨਾਲ ਮਿਲਿਆ ਹੋਇਆ। ਬਾਦਸ਼ਾਹ ਦੇ ਮਨ ਵਿੱਚ ਛੋ ਪੈਦਾ ਹੋਇਆ,
ਕਯੋ ਲਿਓ ਦਿੜ ਪਿੰਜਰਾ ਲੋਹੋ,
ਕਹਿੰਦਾ ਏਦਾਂ ਕਰੋ ਵੀ ਕਿਤੇ ਗੁਰੂ ਵੀ ਨਾ ਨਿਕਲ ਜਾਏ, ਲੋਹੇ ਦਾ ਇੱਕ ਪਿੰਜਰਾ ਤਿਆਰ ਕਰੋ, ਲੋਹੇ ਦਾ ਐਸਾ ਪਿੰਜਰਾ ਹੋਵੇ ਜਿਹਦੇ ਵਿੱਚ ਨਾ ਨੌਵੇਂ ਪਾਤਸ਼ਾਹ ਖਲੋ ਸਕਣ, ਨਾ ਬਹਿ ਸਕਣ, ਨਾ ਹਿੱਲ ਸਕਣ। ਹਿੱਲਣ ਤੇ ਸਰੀਰ ਨੂੰ ਸੂਏ ਚੁੱਭਣ ਉਹਨਾਂ ਦੇ, ਏਦਾਂ ਦੇ ਲੋਹੇ ਦੇ ਸੂਏ ਉਸ ਪਿੰਜਰੇ ਵਿੱਚ ਲਾ ਦਿੱਤੇ ਜਾਣ। ਕਹਿਣ ਲੱਗਾ ਵੀ ਇਹੋ ਜਿਹਾ ਪਿੰਜਰਾ ਲੋਹੇ ਦਾ ਤਿਆਰ ਕਰੋ,
ਤਿਸ ਮੈਂ ਹਿੰਦੂਆਂ ਨੂੰ ਗੁਰੂ ਬਿਠਾਓ,
ਲੋਹੇ ਦਾ ਉਹ ਪਿੰਜਰਾ ਬਣਾ ਕੇ ਉਹਦੇ ਵਿੱਚ ਗੁਰੂ ਨੂੰ, ਗੁਰੂ ਤੇਗ ਬਹਾਦਰ ਸਾਹਿਬ ਨੂੰ ਉਸ ਲੋਹੇ ਦੇ ਪਿੰਜਰੇ ਦੇ ਵਿੱਚ ਬਿਠਾਓ, ਉਹਦੇ ਵਿੱਚ ਕੈਦ ਕਰੋ।
ਸ਼ਿੰਖਲ ਪੇਰੋ ਕੁਲਫ ਲਗਾਓ,
ਸੰਗਲ ਮਾਰ ਕੇ ਪਿੰਜਰੇ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਓ। ਵੱਡਾ ਕੁਲਫ, ਕੁਲਫ ਕਹਿੰਦੇ ਨੇ ਤਾਲੇ ਨੂੰ, ਵੱਡਾ ਤਾਲਾ ਜਿਹੜਾ ਹੈ ਉਹ ਚੰਗੀ ਤਰ੍ਹਾਂ ਲਾ ਦਿਓ।
ਕਰੋ ਤੰਗ ਚੌਕਸ ਰਹਿ ਖਰੇ,
ਹਰ ਵੇਲੇ ਉਹਨਾਂ ਨੂੰ ਤੰਗ ਕਰਨਾ ਪਿੰਜਰੇ ਦੇ ਵਿੱਚ, ਉਹਨਾਂ ਨੂੰ ਆਰਾਮ ਨਹੀਂ ਕਰਨ ਦੇਣਾ, ਪਿੰਜਰੇ 'ਚ ਰਹਿਣ ਖਲੋਤੇ, ਨਾ ਬਹਿ ਸਕਣ, ਨਾ ਸਿੱਧੇ ਖਲੋ ਵੀ ਸਕਣ। ਏਦਾਂ ਹਰ ਵੇਲੇ ਉਹਨਾਂ ਨੂੰ ਤੰਗ ਕਰਨਾ ਤੇ ਤੁਸੀਂ ਚੌਕਸ ਹੋ ਕੇ ਸਾਵਧਾਨੀ ਦੇ ਨਾਲ ਗੁਰੂ ਦੇ ਕੋਲ ਪਹਿਰਾ ਦੇਣਾ ਹੈ।
ਆਠੋ ਜਾਮ ਦ੍ਰਿਸ਼ਟ ਮੈਂ ਕਰੇ,
ਅੱਠੇ ਪੈਰ ਉਹਨਾਂ ਨੂੰ ਆਪਣੀ ਨਿਗਾਹ ਥੱਲੇ ਰੱਖਣਾ, ਹਰ ਵੇਲੇ ਆਪਣੀ ਨਿਗਾਹ ਦੇ ਥੱਲੇ ਰੱਖਣਾ, ਅੱਠੇ ਪੈਰ ਉਹਨਾਂ ਤੇ ਨਿਗਰਾਨੀ ਰੱਖਣੀ ਹੈ।
ਅਸਨੈ ਹੋਏ ਨਿਕਸ ਕਰ ਜਾਏ,
ਐਸਾ ਨਾ ਹੋਵੇ ਕਿ ਜਿਵੇਂ ਉਹਨਾਂ ਦੇ ਸਿੱਖ ਨਿਕਲ ਕੇ ਚਲੇ ਗਏ ਨੇ ਗੁਰੂ ਵੀ ਚਲਾ ਜਾਏ, ਕਿਤੇ ਐਸਾ ਨਾ ਹੋਵੇ ਕਿ ਗੁਰੂ ਵੀ ਨਿਕਲ ਕੇ ਚਲਾ ਜਾਵੇ।
ਇਸ ਬਿਨ ਸ਼ਰਾ ਚਲੇ ਜਗ ਨਾਏ,
ਕਿਉਂਕਿ ਜੇ ਗੁਰੂ ਵੀ ਚਲਾ ਗਿਆ ਤੇ ਜਿਹੜੇ ਜਗਤ ਦੇ ਲੋਕਾਂ ਨੂੰ ਅਸੀਂ ਆਪਣੀ ਸ਼ਰਾ ਦੇ ਵਿੱਚ ਲਿਆਉਣਾ ਚਾਹੁੰਦੇ ਹਾਂ ਉਹਨਾਂ ਨੇ ਸ਼ਰਾ ਵਿੱਚ ਚੱਲਣਾ ਨਹੀਂ, ਉਹਨਾਂ ਨੇ ਫਿਰ ਸਾਡੀ ਸ਼ਰ੍ਹਾਂ ਨਹੀਂ ਮੰਨਣੀ ਜੇ ਗੁਰੂ ਜੀ ਨਿਕਲ ਕੇ ਚਲੇ ਗਏ।
ਇੱਕ ਉਮਰ ਆਵ ਸੰਗ ਕਰ ਦਿਓ,
ਉਸ ਵਕਤ ਬਾਦਸ਼ਾਹ ਨੇ ਜਮਾਦਾਰ ਨੂੰ ਹਦਾਇਤ ਕੀਤੀ ਤੇ ਆਪਣਾ ਇੱਕ ਖਾਸ ਅਫਸਰ ਜਿਹਦੇ ਤੇ ਬਾਦਸ਼ਾਹ ਨੂੰ ਬੜਾ ਯਕੀਨ ਸੀ, ਭਰੋਸਾ ਸੀ, ਉਸ ਅਫਸਰ ਨੂੰ ਉਮਰਾਵ ਨੂੰ ਉਹਦੇ ਨਾਲ ਲਾ ਦਿੱਤਾ ਵੀ ਤੂੰ ਨਾਲ ਜਾ ਕੇ ਨਿਗਰਾਨੀ ਕਰ।
ਗੁਰਟ ਗਿਆ ਇਹ ਗੈਤ ਸੋ ਪਇਓ,
ਉਹ ਜਿਹੜਾ ਉਮਰਾਵ ਸੀ ਚੱਲ ਕੇ ਸਤਿਗੁਰਾਂ ਦੇ ਕੋਲ ਆਇਆ ਤੇ ਮਹਾਰਾਜ ਜੀ ਨੂੰ ਆ ਕੇ ਕਹਿਣ ਲੱਗਾ,
ਕਿਉਂ ਹੱਠ ਧਰੋ ਸ਼ਾਹ ਕੇ ਸਾਥ,
ਗੁਰੂ ਜੀ ਕਿਉਂ ਹੱਠ ਕਰਦੇ ਹੋ ਬਾਦਸ਼ਾਹ ਦੇ ਨਾਲ, ਕਿਉਂ ਬਿਨਾਂ ਕਾਰਨ ਤੋਂ ਏਡਾ ਵੱਡਾ ਹੱਠ ਧਾਰਨ ਕਰੀ ਬੈਠੇ ਹੋ।
ਜੋ ਬੜ ਹਠੀ ਜਗਤ ਸਭ ਨਾਥ,
ਬਾਦਸ਼ਾਹ ਤੋਂ ਹਠੀ ਕੋਈ ਨਹੀਂ ਹੋ ਸਕਦਾ, ਤੁਸੀਂ ਵੀ ਹੱਠ ਰੱਖਿਆ ਹੋਇਆ ਪਰ ਬਾਦਸ਼ਾਹ ਵਰਗਾ ਵੀ ਹਠੀ ਜਗਤ ਵਿੱਚ ਕੋਈ ਦੂਜਾ ਨਹੀਂ ਹੋਣਾ। ਗੁਰੂ ਜੀ ਤੁਹਾਨੂੰ ਪਤਾ ਹੈ ਬਾਦਸ਼ਾਹ ਬਾਰੇ ਕਿੱਡਾ ਹਠੀ ਹੈ, ਰਾਜ ਦੇ ਹੱਠ ਨੂੰ ਪ੍ਰਾਪਤ ਕਰਨ ਵਾਸਤੇ ਉਹਨੇ ਸੱਕੇ ਬਾਪ ਨੂੰ ਪਾਣੀ ਤੱਕ ਪੀਣ ਨੂੰ ਨਹੀਂ ਦਿੱਤਾ ਤੇ ਕੈਦ ਖਾਨੇ ਦੇ ਵਿੱਚ ਕੈਦ ਕਰਕੇ ਪਿਆਸ ਨਾਲ ਧਿਆਇਆ ਉਹਨੂੰ ਮਾਰਿਆ। ਸੱਕੇ ਭਰਾ ਤਿੰਨ ਸੀ ਇਹਦੇ, ਤਿੰਨਾਂ ਦਾ ਇਹਨੇ ਕਤਲ ਕੀਤਾ ਤਾਂ ਤਖ਼ਤ ਤੇ ਬੈਠਾ। ਬੜਾ ਹਠੀ ਹੈ ਬਾਦਸ਼ਾਹ, ਬਾਦਸ਼ਾਹ ਵਰਗਾ ਹਠੀ ਗੁਰੂ ਜੀ ਕੋਈ ਦੂਜਾ ਵਿਅਕਤੀ ਨਹੀਂ ਹੋਣਾ।
ਮਾਨੋ ਸ਼ਰਾ ਦੇ ਵਡਿਆਈ,
ਹਾਲੇ ਵੀ ਸਮੇਂ ਤੁਸੀਂ ਬਾਦਸ਼ਾਹ ਦਾ ਕਹਿਣਾ ਮੰਨ ਲਓ, ਬਾਦਸ਼ਾਹ ਨੇ ਤੁਹਾਡੇ ਅੱਗੇ ਪ੍ਰਸਤਾਵ ਰੱਖੇ ਨੇ ਸ਼ਰਾ ਕਬੂਲਣ ਦਾ, ਉਹਨਾਂ ਨੇ ਤੁਹਾਨੂੰ ਕਿਹਾ ਤੁਸੀਂ ਸ਼ਰਾ ਵਿੱਚ ਆ ਜਾਓ, ਇਸਲਾਮ ਧਰਮ ਕਬੂਲ ਕਰ ਲਓ ਤੇ ਬਾਦਸ਼ਾਹ ਤੁਹਾਨੂੰ ਬੜੀ ਵੱਡੀ ਵਡਿਆਈ ਦੇਵੇਗਾ।
ਨਾਹੇ ਤਦੇ ਪਿੰਜਰੇ ਪਾਈ,
ਜੇ ਤੁਸੀਂ ਸ਼ਰ੍ਹਾਂ ਨਹੀਂ ਮੰਨਦੇ ਤੇ ਫਿਰ ਅੱਜ ਬਾਦਸ਼ਾਹ ਨੇ ਹਦਾਇਤ ਕਰਕੇ ਭੇਜਿਆ, ਅੱਜ ਤੁਹਾਨੂੰ ਲੋਹੇ ਦੇ ਪਿੰਜਰੇ ਚ ਪਾ ਦਿੱਤਾ ਜਾਏਗਾ। ਐਸਾ ਲੋਹੇ ਦਾ ਉਹ ਪਿੰਜਰਾ ਹੈ ਜਿਹਦੇ ਚ ਨਾ ਤੁਸੀਂ ਖਲੋ ਸਕੋਗੇ, ਨਾ ਹਿਲ ਜੁਲ ਸਕੋਗੇ, ਨਾ ਹੀ ਬਹਿ ਸਕੋਗੇ। ਐਸੇ ਪਿੰਜਰੇ ਦੇ ਵਿੱਚ ਅੱਜ ਬਾਦਸ਼ਾਹ ਤੁਹਾਨੂੰ ਕੈਦ ਕਰੇਗਾ।
ਸੁਨ ਗੁਰ ਕਯੋ ਧਰਮ ਜਿਸ ਜਿਸ ਕੋ ਪਿਆਰੋ ਧਰਮ ਨਿਭਾਏ ਤਿਸ ਕੋ।
ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਸ ਉਮਰਾਵ ਨੂੰ ਕਹਿਣ ਲੱਗੇ, ਭਾਈ ਬਾਦਸ਼ਾਹ ਨੂੰ ਕਹਿ ਦਈ ਕਿ ਸਭ ਨੂੰ ਆਪਣਾ ਆਪਣਾ ਧਰਮ ਪਿਆਰਾ ਹੈ, ਹਰ ਇੱਕ ਨੂੰ ਆਪਣਾ ਧਰਮ ਪਿਆਰਾ ਹੁੰਦਾ, ਤੇ ਜਿਸ ਨੂੰ ਆਪਣਾ ਧਰਮ ਪਿਆਰਾ ਉਹ ਆਪਣੇ ਧਰਮ ਨੂੰ ਨਿਭਾਉਂਦਾ ਵੀ ਹੈ। ਜਿਸ ਜਿਸ ਦਾ ਜਿਹੜਾ ਧਰਮ ਹੈ, ਬਾਦਸ਼ਾਹ ਨੂੰ ਜੇ ਅਸੀਂ ਕਹੀਏ ਉਹ ਆਪਣਾ ਧਰਮ ਛੱਡ ਦੇਗਾ, ਇਹੀ ਗੱਲ ਬਾਦਸ਼ਾਹ ਨੂੰ ਕਹੀਏ। ਕਹਿਣ ਤੋਂ ਭਾਵ ਜਿਸ ਜਿਸ ਦਾ ਜਿਹੜਾ ਧਰਮ ਹੈ ਸਭ ਨੂੰ ਆਪੋ ਆਪਣਾ ਧਰਮ ਬੜਾ ਪਿਆਰਾ ਲੱਗਦਾ ਹੈ, ਔਰ ਪਿਆਰਾ ਜਾਣ ਕੇ ਹਰ ਕੋਈ ਆਪਣੇ ਧਰਮ ਨੂੰ ਨਿਭਾਉਂਦਾ ਹੈ।
ਹਮ ਤੋ ਕਬੂ ਨ ਮਾਨੈ ਇਹੋ,
ਬਾਦਸ਼ਾਹ ਦੀ ਇਹ ਗੱਲ ਅਸੀਂ ਕਦੇ ਨਹੀਂ ਮੰਨਾਂਗੇ, ਕਤਈ ਨਹੀਂ ਮੰਨਾਂਗੇ। ਪਹਿਲੇ ਦਿਨ ਵੀ ਕਿਹਾ ਸੀ ਤੇ ਅਖੀਰਲੇ ਦਿਨ ਤੱਕ ਵੀ ਇਹੀ ਕਹਾਂਗੇ, ਅਸੀਂ ਬਾਦਸ਼ਾਹ ਦਾ ਕਹਿਣਾ ਨਹੀਂ ਮੰਨਣਾ।
ਜਥਾ ਕਰੇ ਤਿਮ ਕਰ ਬੇਦੇ ਹੋ,
ਜਿਵੇਂ ਉਹ ਕਰਨਾ ਚਾਹੁੰਦਾ ਬਾਦਸ਼ਾਹ ਕਰੇ, ਅਸੀਂ ਉਹਨੂੰ ਇਹ ਵੀ ਨਹੀਂ ਕਹਿੰਦੇ ਵੀ ਤੂੰ ਇਸ ਤਰ੍ਹਾਂ ਨਾ ਕਰ। ਜਿਵੇਂ ਉਹ ਕਰਨਾ ਚਾਹੁੰਦਾ ਉਸੇ ਤਰ੍ਹਾਂ ਬਾਦਸ਼ਾਹ ਕਰੇ।
ਤੁਰਕਨ ਤੇਜ ਅੰਤ ਅਬ ਆਇਓ,
ਕਿ ਹੁਣ ਤੁਰਕਾਂ ਦੇ ਤੇਜ ਪ੍ਰਤਾਪ ਦਾ ਅੰਤ ਨੇੜੇ ਆ ਪਹੁੰਚਿਆ। ਇਹ ਵੀ ਕਸੂਰ ਬਾਦਸ਼ਾਹ ਦਾ ਨਹੀਂ ਹੈ। ਜਦੋਂ ਅੱਗ ਨੇ ਬੁੱਝਣਾ ਹੁੰਦਾ ਨਾ, ਤੇ ਇੱਕ ਵਾਰੀ ਉਹ ਚੰਗੀ ਤਰ੍ਹਾਂ ਮਚਦੀ ਹੈ, ਭਖਦੀ ਹੈ, ਤੇ ਫਿਰ ਬਾਅਦ ਵਿੱਚ ਇੱਕਦਮ ਠੰਡੀ ਹੋ ਜਾਂਦੀ ਹੈ, ਸ਼ਾਂਤ ਹੋ ਜਾਂਦੀ ਹੈ। ਜਿਵੇਂ ਦੀਵਾ ਬੁੱਝਣ ਤੋਂ ਪਹਿਲਾਂ ਫੜਫੜਾਉਂਦਾ ਨਾ, ਇਸੇ ਤਰ੍ਹਾਂ ਇਹਨਾਂ ਦਾ ਵੀ ਤੇਜ ਪ੍ਰਤਾਪ ਤੁਰਕਾਂ ਦਾ ਨਾਸ ਹੋਣ ਵਾਲਾ ਹੈ।
ਜਿਸ ਤੇ ਅਸ ਕਰ ਮਨ ਬਿਰਮਾਇਓ,
ਜਿਸ ਕਰਕੇ ਇਹਨਾਂ ਦਾ ਮਨ ਇਸ ਪ੍ਰਕਾਰ ਨਾਲ ਭਰਮਿਆ ਹੋਇਆ ਹੈ ਤੇ ਬਿਰਮਾਏ ਹੋਏ ਹਨ।
ਜਰਾ ਉਖਾਰੇ ਨੀਵ ਤੁਮਾਰੀ,
ਤੁਹਾਡੀਆਂ ਜਿਹੜੀਆਂ ਜੜਾਂ ਨੇ ਨਾ ਉਹ ਅਸੀਂ ਪੁੱਟਣੀਆਂ ਨੇ ਆਪਣੀ ਸ਼ਹੀਦੀ ਦੇ ਕੇ। ਨੌਵੇਂ ਪਾਤਸ਼ਾਹ ਸਾਹਿਬ ਕਹਿੰਦੇ ਜਿਹੜੀਆਂ ਤੁਰਕਾਂ ਦੇ ਰਾਗ ਦੀਆਂ ਜੜਾਂ ਤੇ ਨੀਵਾਂ ਨੇ ਨਾ, ਨੀਮ ਇਹਨੂੰ ਅਸੀਂ ਪੁੱਟਣਾ ਹੈ।
ਗੇਰੇ ਸਾਗਰ ਖਾਰ ਮਜਾਰੀ,
ਤੁਹਾਡੀਆਂ ਜੜਾਂ ਪੁੱਟ ਕੇ ਸੁੱਟਣੀਆਂ ਵੀ ਖਾਰੇ ਸਮੁੰਦਰ ਵਿੱਚ ਨੇ, ਜਿੱਥੇ ਮੁੜ ਕੇ ਉੱਗ ਨਾ ਸਕਣ। ਕਿਉਂਕਿ ਖਾਰੇ ਸਮੁੰਦਰ ਦੇ ਪਾਣੀ ਵਿੱਚ ਜੇ ਜੜ ਪੁੱਟ ਕੇ ਕੋਈ ਸੁੱਟ ਦਿਓ, ਉੱਥੇ ਥੋੜੀ ਉੱਗਣੀ ਹੈ, ਪਾਣੀ ਭਾਵੇਂ ਬੜਾ ਹੋਵੇ। ਮਹਾਰਾਜ ਜੀ ਕਹਿੰਦੇ ਇਹੋ ਜਿਹੀ ਥਾਂ ਤੇ ਤੁਹਾਡੀ ਜੜ ਪੁੱਟ ਕੇ ਸੁੱਟਾਂਗੇ ਜਿੱਥੇ ਖਾਰਾ ਸਮੁੰਦਰ ਹੋਵੇਗਾ, ਜਿੱਥੇ ਮੁੜ ਕੇ ਤੁਹਾਡੇ ਰਾਜ ਭਾਗ ਦੀ ਜੜ ਨਹੀਂ ਲੱਗ ਸਕੇਗੀ।
ਬਹੁਰ ਨਾਰਾਜ ਰਹੇ ਜਗ ਮਾਈ,
ਮੁੜ ਕੇ ਤੁਹਾਡਾ ਇਸ ਜਗਤ ਵਿੱਚ ਰਾਜ ਨਹੀਂ ਰਹੇਗਾ, ਤੁਹਾਡਾ ਤੇਜ ਨਹੀਂ ਰਹੇਗਾ।
ਕਰੇ ਵਿਨਾਸ਼ਨ ਇਸ ਬਿਧਤਾਈ,
ਇਸ ਪ੍ਰਕਾਰ ਨਾਲ ਅਸੀਂ ਤੁਹਾਡਾ ਵਿਨਾਸ਼ ਕਰਾਂਗੇ, ਤੁਹਾਡੇ ਰਾਜ ਦਾ ਵਿਨਾਸ਼ ਕਰਾਂਗੇ।
ਸੁਣ ਕਰ ਤਬ ਪਿਜਰਾ ਮੰਗਵਾਏ,
ਅਫਸਰ ਨੇ ਵੇਖਿਆ ਵੀ ਇਹ ਨਹੀਂ ਮੰਨਦੇ ਗੱਲ ਨੂੰ, ਉਸੇ ਵਕਤ ਇਸ ਅਹਿਲਕਾਰ ਅਫਸਰ ਨੇ ਇੱਕ ਪਿੰਜਰਾ ਮੰਗਵਾਇਆ।
ਪੱਗ ਬੰਧਨ ਜੁੱਤ ਬੀਚ ਬਿਠਾਏ,
ਸਤਿਗੁਰਾਂ ਦੇ ਸਰੀਰ ਤੇ ਬੇੜੀਆਂ ਪਾਈਆਂ ਹੋਈਆਂ, ਚਰਨਾਂ ਵਿੱਚ ਬੇੜੀਆਂ ਪਾਈਆਂ ਹੋਈਆਂ, ਉਸੇ ਤਰ੍ਹਾਂ ਉਸ ਪਿੰਜਰੇ ਦੇ ਵਿੱਚ ਮਹਾਰਾਜ ਜੀ ਨੂੰ ਬਿਠਾ ਦਿੱਤਾ।
ਸ਼ਿੰਖਲ ਪੇਰੀ ਕੁਲਫ ਲਗਾਇਓ,
ਪਿੰਜਰੇ ਦਾ ਜਿਹੜਾ ਸੰਗਲ ਮਾਰ ਕੇ ਪਿੰਜਰੇ ਨੂੰ, ਫਿਰ ਵੱਡਾ ਤਾਲਾ ਪਿੰਜਰੇ ਨੂੰ ਲਾ ਕੇ ਪਿੰਜਰਾ ਬੰਦ ਕਰ ਦਿੱਤਾ।
ਇੱਕ ਰਸ ਸਤਗੁਰ ਬਦਨ ਸੁਹਾਇਓ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਿਹਰੇ ਤੇ ਕਿਸੇ ਪ੍ਰਕਾਰ ਦਾ ਫਰਕ ਨਜ਼ਰ ਨਹੀਂ ਆਇਆ। ਜਿਵੇਂ ਪਿੰਜਰੇ ਤੋਂ ਬਾਹਰ ਸਨ, ਉਸੇ ਤਰ੍ਹਾਂ ਪਿੰਜਰੇ ਦੇ ਅੰਦਰ ਵੀ ਨੇ। ਇੱਕ ਰਸ ਸਰੂਪ ਮਹਾਰਾਜ ਨੌਵੇਂ ਪਾਤਸ਼ਾਹ ਜੀ ਦਾ ਨਜ਼ਰ ਆ ਰਿਹਾ ਹੈ।
ਦੋਹਰਾ ਸਭ ਕੀ ਖਾਤਰ ਜਮਾ ਤਬ ਲੋ ਪਿੰਜਰੇ ਪਾਏ,
ਸਤਿਗੁਰਾਂ ਨੂੰ ਲੋਹੇ ਦੇ ਪਿੰਜਰੇ ਚ ਪਾ ਕੇ ਸਾਰਿਆਂ ਦੀ ਤਸੱਲੀ ਹੋ ਗਈ ਵੀ ਹੁਣ ਇੱਥੋਂ ਨਹੀਂ ਦੌੜ ਸਕਦੇ, ਪਿੰਜਰੇ ਵਿੱਚੋਂ ਕਿਵੇਂ ਨਿਕਲਣਗੇ, ਲੋਹੇ ਦੇ ਪਿੰਜਰੇ ਚ ਕੋਈ ਮੰਤਰ ਜੰਤਰ ਨਹੀਂ ਚੱਲਦਾ। ਇਹ ਸੋਚ ਕੇ ਬਾਦਸ਼ਾਹ ਨੇ ਸਤਿਗੁਰਾਂ ਨੂੰ ਪਿੰਜਰੇ ਚ ਪਾਇਆ ਹੋਇਆ, ਸਭ ਦੀ ਤਸੱਲੀ ਹੋ ਗਈ। ਜਿੰਨੇ ਮੁੱਲਾ ਕਾਜੀ ਸਨ ਸਭ ਦੀ ਤਸੱਲੀ ਹੋ ਗਈ।
ਗੁਰ ਦਿੱਤਾ ਬੇਰੀ ਸਹਿਤ ਸੇਵੈ ਜਿਮਪੁਰ ਮਾਏ।
ਖਾਲਸਾ ਜੀ, ਭਾਈ ਗੁਰਦਿੱਤਾ ਜੀ ਇਹ ਸਤਿਗੁਰਾਂ ਦੇ ਕੋਲ ਸਨ ਉਸ ਵਕਤ ਜਦੋਂ ਮਹਾਰਾਜ ਜੀ ਨੂੰ ਲੋਹੇ ਦੇ ਪਿੰਜਰੇ ਚ ਕੈਦ ਕੀਤਾ। ਭਾਈ ਗੁਰਦਿੱਤਾ ਜੀ ਦੇ ਸਰੀਰ ਤੇ ਬੇੜੀਆਂ ਪਾਈਆਂ ਹੋਈਆਂ, ਬੇੜੀਆਂ ਦੇ ਸਹਿ ਤੇ ਜੋ ਸਤਿਗੁਰਾਂ ਦੀ ਸੇਵਾ ਜਿੰਨੀ ਕੁ ਕਰ ਸਕਦੇ ਸੀ ਪਿੰਜਰੇ ਵਿੱਚ, ਭਾਈ ਗੁਰਦਿੱਤਾ ਜੀ ਮਹਾਰਾਜ ਜੀ ਦੀ ਸੇਵਾ ਕਰਦੇ ਰਹੇ ਜਿਵੇਂ ਸਤਿਗੁਰੂ ਜੀ ਫਰਮਾਉਂਦੇ ਸਨ।
ਜੋ ਪਾਈ ਕਰਤ ਪਾਏ ਅਤਿਸ਼ੈ ਤਕਰਾਈ।
ਬਾਦਸ਼ਾਹ ਨੇ ਬੜੀ ਭਾਰੀ ਤਕੜਾਈ ਕਰ ਦਿੱਤੀ, ਬੜਾ ਸਖਤ ਪਹਿਰਾ ਕਰ ਦਿੱਤਾ।
ਜਮਾਦਾਰ ਟਿਗ ਠਹਿਰਿਓ ਆਈ।
ਜਿਹੜਾ ਉਹ ਜਮਾਦਾਰ ਸੀ ਉਹ ਵੀ ਨੌਵੇਂ ਪਾਤਸ਼ਾਹ ਦੇ ਕੋਲ ਆ ਕੇ ਹਰ ਵੇਲੇ ਪਿੰਜਰੇ ਦੇ ਕੋਲ ਰਹਿੰਦਾ, ਮਹਾਰਾਜ ਜੀ ਨੂੰ ਨਿਗਾਹ ਦੇ ਥੱਲੇ ਰੱਖਦਾ।
ਨਿਸਮੈ ਬਿਸਰਾ ਮੈਂ ਗੁਰ ਪਾਸੀ।
ਇੱਥੋਂ ਤੱਕ ਕਿ ਰਾਤ ਨੂੰ ਵੀ ਪਿੰਜਰੇ ਦੇ ਕੋਲ ਹੀ ਇਹਨੇ ਆਪਣਾ ਪਲੰਘਾ ਡਾਹ ਲਿਆ ਤੇ ਰਾਤ ਨੂੰ ਵੀ ਪਿੰਜਰੇ ਦੇ ਕੋਲ ਹੀ ਵਿਸ਼ਰਾਮ ਕਰਦਾ ਹੈ।
ਨਰਨ ਜਗਾਵੇ ਨੀਂਦ ਬਿਨਾਸੀ।
ਤੇ ਸਾਰੇ ਸਿਪਾਹੀਆਂ ਨੂੰ ਪਹਿਰੇਦਾਰਾਂ ਨੂੰ ਜਗਾ ਕੇ ਰੱਖਦਾ, ਆਪ ਵੀ ਕਈ ਵਾਰੀ ਉੱਠ ਉੱਠ ਕੇ ਵੇਖਦਾ ਰਾਤ ਨੂੰ।
ਦਿਨ ਪੰਚਕ ਮੈਂ ਸਿੱਖ ਸੋ ਗਏ ਹੋ।
ਖਾਲਸਾ ਜੀ, ਇਧਰੋਂ ਜਿਹੜਾ ਲਖਨੌਰ ਸਾਹਿਬ ਤੋਂ ਸਿੱਖ ਭੇਜਿਆ ਸੀ ਕਲਗੀਧਰ ਨੇ ਵੀ ਤੂੰ ਮਹਾਰਾਜ ਜੀ ਦਾ ਸੁਨੇਹਾ ਲੈ ਕੇ ਆ, ਪੰਜ ਕੁ ਦਿਨਾਂ ਵਿੱਚ ਉਹ ਸਿੱਖ ਵੀ ਦਿੱਲੀ ਪਹੁੰਚ ਗਿਆ। ਪੰਜਾਂ ਕੁ ਦਿਨਾਂ ਵਿੱਚ ਚੱਲਦਾ ਚੱਲਦਾ ਉਹ ਸਿੱਖ ਵੀ ਦਿੱਲੀ ਆ ਪਹੁੰਚਿਆ।
ਗੁਰ ਦਿੱਤੇ ਸੰਗ ਮੇਲਾ ਪਇਓ।
ਭਾਈ ਗੁਰਦਿੱਤੇ ਨਾਲ ਉਹਦਾ ਮੇਲ ਹੋਇਆ, ਨੌਵੇਂ ਪਾਤਸ਼ਾਹ ਨੂੰ ਤਾਂ ਨਹੀਂ ਮਿਲ ਸਕਿਆ, ਭਾਈ ਗੁਰਦਿੱਤਾ ਜੀ ਜਿਹੜੇ ਨੌਵੇਂ ਪਾਤਸ਼ਾਹ ਦੀ ਸੇਵਾ ਵਿੱਚ ਸਨ ਉੱਥੇ, ਉਹ ਭਾਈ ਗੁਰਦਿੱਤਾ ਜੀ ਨੂੰ ਆ ਕੇ ਸਿੱਖ ਮਿਲਿਆ।
ਸਤਿਗੁਰ ਸੁੱਤ ਕੀ ਸੁਧ ਸਭ ਪਾਖੀ।
ਸਤਿਗੁਰਾਂ ਦੇ ਸਾਹਿਬਜ਼ਾਦੇ ਕਲਗੀਧਰ ਦੀ ਸਾਰੀ ਖਬਰ ਸਾਰ ਉਸ ਸਿੱਖ ਨੇ ਭਾਈ ਗੁਰਦਿੱਤੇ ਨੂੰ ਸੁਣਾਈ ਹੈ।
ਮਿਲ ਬੇ ਕੋ ਅਬ ਮੈਂ ਅਬਿਲਾਕੀ।
ਔਰ ਇਹ ਵੀ ਸਿੱਖ ਨੇ ਬੇਨਤੀ ਕੀਤੀ ਕਿ ਮੈਂ ਨੌਵੇਂ ਪਾਤਸ਼ਾਹ ਨੂੰ ਮਿਲਣਾ ਚਾਹੁੰਦਾ, ਮਹਾਰਾਜ ਜੀ ਦੇ ਮੇਲ ਕਰਕੇ ਦਰਸ਼ਨ ਕਰਨਾ ਚਾਹੁੰਦਾ ਹਾਂ।
ਮਾਤ ਨਾਨਕੀ ਕਹੇ ਸੰਦੇਸੇ।
ਮਾਤਾ ਨਾਨਕੀ ਨੇ ਸੁਨੇਹਾ ਭੇਜਿਆ ਹੈ, ਮਾਤਾ ਗੁਜਰੀ ਨੇ ਸੁਨੇਹਾ ਭੇਜਿਆ ਹੈ।
ਸਗਲ ਕੁਟੰਬ ਸਚਿੰਤ ਵਿਸ਼ੇਸ਼ੇ।
ਮਹਾਰਾਜ ਜੀ ਦਾ ਸਾਰਾ ਪਰਿਵਾਰ ਬੜੀ ਚਿੰਤਾ ਵਿੱਚ ਹੈ, ਸਭ ਬੜੇ ਫਿਕਰਮੰਦ ਹਨ।
ਸੋ ਸਭ ਚਾਉ ਗੁਰਨ ਸੁਣਾਈ।
ਉਹਨਾਂ ਨੇ ਜੋ ਜੋ ਕਹਿ ਕੇ ਭੇਜਿਆ ਉਹ ਮੈਂ ਗੁਰੂ ਸਾਹਿਬ ਨੂੰ ਮਿਲ ਕੇ ਸੁਣਾਉਣਾ ਚਾਹੁੰਦਾ। ਮਾਤਾ ਨੇ ਜੋ ਕਿਹਾ, ਜੋ ਕਲਗੀਧਰ ਨੇ ਕਿਹਾ ਉਹ ਸਾਰੇ ਬਚਨ ਮੈਂ ਮਹਾਰਾਜ ਜੀ ਨੂੰ ਮਿਲ ਕੇ ਸੁਣਾਉਣਾ ਚਾਹੁੰਦਾ ਹਾਂ।
ਕਿਮ ਮਿਲਬੋ ਹੋਏ ਕਹੋ ਉਪਾਈ।
ਇਹ ਭਾਈ ਗੁਰਦਿੱਤਾ ਜੀ ਤੁਸੀਂ ਦੱਸੋ ਵੀ ਕਿਵੇਂ ਮੇਲ ਹੋਵੇਗਾ ਮੇਰਾ ਗੁਰੂ ਜੀ ਨਾਲ, ਮੈਂ ਗੁਰੂ ਜੀ ਨੂੰ ਕਿਵੇਂ ਮਿਲ ਸਕਦਾ ਹਾਂ।
ਗੁਰਦਿੱਤੇ ਸਿੱਖ ਸਾਤ ਬਖਾਨੀ।
ਭਾਈ ਗੁਰਦਿੱਤਾ ਜੀ ਨੇ ਉਹ ਸਿੱਖ ਨੂੰ ਕਿਹਾ, ਸਿੱਖ ਨੂੰ ਬਚਨ ਦੇ ਕੇ ਧੀਰਜ ਦਿੱਤਾ।
ਕਹੋ ਬਹੋਰ ਗੁਰਮਰਜੀ ਜਾਨੀ।
ਕਹਿਣ ਲੱਗਾ ਕਿ ਭਾਈ ਸਿੱਖਾ, ਮੈਂ ਪਹਿਲਾਂ ਸਤਿਗੁਰਾਂ ਦੀ ਮਰਜ਼ੀ ਜਾਣ ਲਵਾਂ ਕਿ ਉਹਨਾਂ ਦੀ ਕੀ ਇੱਛਾ ਹੈ। ਗੁਰੂ ਸਾਹਿਬ ਦੇ ਕੋਲ ਮੈਂ ਤਾਂ ਜਾ ਹੀ ਸਕਦਾ, ਤੇ ਸਤਿਗੁਰਾਂ ਨੂੰ ਮਿਲ ਕੇ ਪਹਿਲਾਂ ਮੈਂ ਉਹਨਾਂ ਦੀ ਮਰਜ਼ੀ ਜਾਣ ਲਵਾਂ।
ਵਹਿਰ ਕਉ ਠਹਿਰੇ ਹੋ ਨੇੜੇ।
ਇੱਥੇ ਬਾਹਰ ਹੀ ਕਿਤੇ ਨੇੜੇ ਆਸਣ ਲਾ ਲੈ, ਜਦੋਂ ਗੁਰੂ ਜੀ ਬੁਲਾਣਗੇ ਤੇ ਤੈਨੂੰ ਅੰਦਰ ਸੱਦ ਕੇ ਮਿਲਾ ਦੇਵਾਂਗਾ।
ਸੰਗ ਸਿਪਾਹੀ ਤਿਸ ਕੋ ਹੇਰੇ।
ਤੇ ਸਿਪਾਹੀ ਨਾਲ ਨੇ ਸਾਹਿਬ ਜੀ ਦੇ ਵੀ ਤੇ ਸਾਡੇ ਨਾਲ ਵੀ ਨੂੰ ਸਿਪਾਹੀ ਵੇਖ ਰਹੇ ਨੇ।
ਗੁਰ ਸੇਵਾ ਹਿੱਤੇ ਉਤੋ ਉਤ ਫਿਰੇ।
ਭਾਈ ਗੁਰਦਿੱਤਾ ਜੀ ਸਤਿਗੁਰਾਂ ਦੀ ਸੇਵਾ, ਬੇੜੀਆਂ ਪਈਆਂ ਹੋਈਆਂ ਸੀ ਪਰ ਜਿਹੜੀ ਗੁਰੂ ਸਾਹਿਬ ਦੀ ਸੇਵਾ ਸੀ, ਇੱਧਰ ਉੱਧਰ ਫਿਰ ਕੇ ਭਾਈ ਗੁਰਦਿੱਤਾ ਜੀ ਉਹ ਸੇਵਾ ਨਿਭਾਉਂਦੇ ਹਨ।
ਪਗ ਬੰਧਨ ਯੁੱਤ ਸੋ ਸਭ ਕਰੇ।
ਪੈਰਾਂ ਵਿੱਚ ਬੇੜੀਆਂ ਲੱਗੀਆਂ ਹੋਈਆਂ ਪਰ ਫਿਰ ਵੀ ਸੇਵਾ ਕਰਦੇ ਨੇ।
ਗੁਰ ਸਮੀਪ ਤਬ ਅੰਤਰ ਗਇਓ।
ਸਤਿਗੁਰਾਂ ਦੇ ਕੋਲ ਉਹ ਸਿੱਖ ਅੰਦਰ ਚੱਲ ਕੇ ਭਾਈ ਗੁਰਦਿੱਤਾ ਜੀ ਆਏ।
ਸਿੱਖ ਆਗਮਨ ਸੁਨਾਵਤ ਪਇਓ।
ਆ ਕੇ ਮਹਾਰਾਜ ਜੀ ਨੂੰ ਦੱਸਿਆ ਨੌਵੇਂ ਪਾਤਸ਼ਾਹ ਨੂੰ, ਸਤਿਗੁਰੂ ਜੀ ਤੁਹਾਡੇ ਸਾਹਿਬਜ਼ਾਦੇ ਨੇ ਔਰ ਮਾਤਾ ਜੀ ਹੋਣਾ ਨੇ ਇੱਕ ਸਿੱਖ ਨੂੰ ਭੇਜਿਆ ਲਖਨੌਰ ਸਾਹਿਬ ਤੋਂ।
ਗੁਰੂ ਕਹਿਓ ਤਿਸ ਪ੍ਰਾਤ ਹਕਾਰੇ।
ਮਹਾਰਾਜ ਜੀ ਕਹਿੰਦੇ ਭਾਈ ਉਹ ਸਿੱਖ ਨੂੰ ਕਹੋ ਵੀ ਅੱਜ ਰਾਤ ਨੂੰ ਆਰਾਮ ਕਰੇ ਕੱਲ ਸਵੇਰ ਹੁੰਦਿਆਂ ਉਹ ਸਿੱਖ ਨੂੰ ਆਪਣੇ ਕੋਲ ਬੁਲਾਵਾਂਗੇ।
ਸੁਣੇ ਸਕਲ ਸੁਧ ਬਹੁਰੇ ਉਚਾਰੇ,
ਉਹਦੇ ਕੋਲੋਂ ਸਾਰੀ ਖਬਰ ਸਾਰ ਅਸੀਂ ਲਵਾਂਗੇ, ਪੁੱਛਾਂਗੇ ਤੇ ਜੋ ਜਵਾਬ ਦੇਣਾ ਉਹ ਵੀ ਅਸੀਂ ਉਹਨੂੰ ਦੇ ਦੇਵਾਂਗੇ।
ਕਹਿ ਦਿਓ ਤਿਸ ਕੋ ਕਰੋ ਆਰਾਮ,
ਸਿੱਖ ਨੂੰ ਕਹੋ ਵੀ ਅੱਜ ਰਾਤ ਨੂੰ ਉਹ ਆਰਾਮ ਕਰੇ, ਕੱਲ ਸਵੇਰੇ ਉਹਨੂੰ ਮਿਲਾਂਗੇ।
ਹੋਏ ਨਿਸ਼ਚਿੰਤ ਜਪੋ ਸਤਨਾਮ,
ਇਹ ਵੀ ਕਹਿ ਦਿਓ ਵੀ ਉਹਨੂੰ ਡਰਨ ਦੀ ਲੋੜ ਨੀ, ਨਿਸ਼ਚਿੰਤ ਹੋ ਕੇ ਨਾਮ ਜਪੀ ਜਾਵੇ।
ਕਿਤਕ ਸਮੇਂ ਮੈਂ ਬਾਹਰ ਆਇਓ,
ਕੁਝ ਸਮੇਂ ਤੱਕ ਭਾਈ ਗੁਰਦਿੱਤਾ ਜੀ ਫਿਰ ਉੱਥੋਂ ਮਹਾਰਾਜ ਜੀ ਕੋਲੋਂ ਬਚਨ ਸੁਣ ਕੇ ਬਾਹਰ ਨੂੰ ਆਏ।
ਗੁਰ ਕੋ ਕਹਿ ਬੋ ਤਾਏ ਸੁਣਾਇਓ,
ਸਤਿਗੁਰਾਂ ਨੇ ਜੋ ਬਚਨ ਕਹੇ ਆ ਕੇ ਉਹ ਸਿੱਖ ਨੂੰ ਸੁਣਾਏ ਜਿਹੜਾ ਸੁਨੇਹਾ ਲੈ ਕੇ ਆਇਆ ਸੀ।
ਭਾਈ ਪ੍ਰਬਿਰਤ ਜਾਮਨੀ ਜਬੈ,
ਰਾਤ ਇੰਨੇ ਨੂੰ ਪ੍ਰਬਿਰਤ ਹੋ ਗਈ, ਰਾਤ ਦਾ ਸਮਾਂ ਹੋ ਗਿਆ।
ਹਰੇ ਸਿਪਾਹੀ ਜਾਗ੍ਰਿਤ ਤਬੈ,
ਸਿਪਾਹੀ ਖਲੋ ਗਏ ਪਹਿਰੇ ਦੇ ਉੱਤੇ, ਰਾਤ ਦਾ ਸਮਾਂ ਸੀ, ਬੜੇ ਤਿਆਰ ਬਰ ਤਿਆਰ ਹੋ ਕੇ ਸਿਪਾਹੀ ਖਲੋਤੇ।
ਜਮਾਦਾਰ ਦੇ ਤਰਾਸ ਜਗਾਵੈ,
ਜਮਾਦਾਰ ਉਹਨਾਂ ਸਿਪਾਹੀਆਂ ਨੂੰ ਡਰ ਦੇ ਕੇ ਜਗਾਉਂਦਾ, ਕਹਿੰਦਾ ਜੇ ਕੋਈ ਸੁੱਤਾ ਮਿਲ ਗਿਆ ਨਾ ਤੇ ਤੁਹਾਨੂੰ ਪਕੜ ਕੇ ਮੈਂ ਫਾਹੇ ਚਾੜ ਦੇਣਾ, ਬਾਦਸ਼ਾਹ ਕੋਲ ਪੇਸ਼ ਕਰ ਦੇਣਾ। ਏਦਾਂ ਕਹਿ ਕੇ ਜਮਾਦਾਰ ਸਾਰੇ ਸਿਪਾਹੀਆਂ ਨੂੰ ਡਰਾਉਂਦਾ ਹੈ।
ਬੀਚ ਪਿੰਜਰੇ ਦ੍ਰਿਸ਼ਟ ਟਿਕਾਵੇ,
ਆਪਣੀ ਨਿਗਾਹ ਉਹਨਾਂ ਸਿਪਾਹੀਆਂ ਨੇ ਪਿੰਜਰੇ ਦੇ ਵਿੱਚ ਲਾਈ ਹੋਈ ਹੈ ਸਤਿਗੁਰਾਂ ਵੱਲ।
ਬੀਤ ਗਈ ਜਾਬੇ ਆਦੀ ਰਾਤ, ਪਏ ਲੋਪ ਗੁਰ ਦਿਖੇ ਨਾ ਗਾਤ।
ਕਹਿੰਦੇ ਜਦੋਂ ਅੱਧੀ ਕੁ ਰਾਤ ਦਾ ਸਮਾਂ ਬੀਤ ਗਿਆ, ਯਾਨੀ ਕਿ ਅੰਮ੍ਰਿਤ ਵੇਲਾ ਹੋਇਆ, ਤੋ ਸਤਿਗੁਰੂ ਨੌਵੇਂ ਪਾਤਸ਼ਾਹ ਪਿੰਜਰੇ ਵਿੱਚ ਵੇਖਦਿਆਂ ਵੇਖਦਿਆਂ ਸਿਪਾਹੀਆਂ ਦੇ ਅਲੋਪ ਹੋ ਗਏ। ਮਹਾਰਾਜ ਜੀ ਦਾ ਨਿਤਨੇਮ ਸੀ, ਰੋਜ਼ ਜਮਨਾ ਤੇ ਇਸ਼ਨਾਨ ਕਰਨ ਜਾਂਦੇ ਸੀ ਅੰਮ੍ਰਿਤ ਵੇਲੇ, ਭਾਵੇਂ ਕੈਦ ਖਾਨੇ ਵਿੱਚ ਵੀ ਹੁੰਦੇ ਸੀ, ਪਿੰਜਰੇ ਵਿੱਚੋਂ ਵੀ ਵੇਖਦਿਆਂ ਵੇਖਦਿਆਂ ਸਿਪਾਹੀ ਵੇਖ ਰਹੇ ਨੇ, ਉਹਨਾਂ ਦੇ ਵੇਖਦਿਆਂ ਵੇਖਦਿਆਂ ਮਹਾਰਾਜ ਜੀ ਅਲੋਪ ਹੋ ਗਏ, ਉਹਨਾਂ ਨੂੰ ਸਮਝ ਨਹੀਂ ਆਈ।
ਦੇਖਤ ਇਤੋਤ ਖਰੋ ਸਿਪਾਹੀ,
ਸਿਪਾਹੀ ਇਧਰ ਉਧਰ ਖਲੋਤੇ ਵੇਖੀ ਜਾਂਦੇ ਨੇ।
ਬੋਲੇ ਉਹ ਤੁਰਤ ਗੁਰੂ ਅਬਨਾਈ,
ਉਸੇ ਵੇਲੇ ਬੋਲੇ, ਕਹਿੰਦੇ ਗੁਰੂ ਜੀ ਕਿੱਥੇ ਚਲੇ ਗਏ, ਗੁਰੂ ਜੀ ਹੁਣ ਨਜ਼ਰ ਨਹੀਂ ਆ ਰਹੇ।
ਲੱਗੇ ਕੁਲਫ ਸਾਂਕਰ ਤਿਮਲੈ,
ਤਾਲੇ ਵੀ ਲੱਗੇ ਹੋਏ ਨੇ, ਸੰਗਲ ਵੀ ਲੱਗਾ ਹੋਇਆ, ਪਿੰਜਰਾ ਉਸੇ ਤਰ੍ਹਾਂ ਬੰਦ ਹੈ ਜਿਵੇਂ ਪਹਿਲਾਂ ਸੀ।
ਦੁਆਰ ਕਿਵਾਰ ਅਸੰਜਤ,
ਦਰਵਾਜੇ ਵੀ ਬੰਦ ਨੇ, ਬਾਹਰ ਦਾ ਵੱਡਾ ਦਰਵਾਜਾ ਵੀ ਬੰਦ ਹੈ।
ਜਮਾਦਾਰ ਸੁਣ ਆਇਓ ਦੋਰਾ,
ਜਮਾਦਾਰ ਵੀ ਦੌੜ ਕੇ ਆਇਆ, ਉਹਨੇ ਵੀ ਵੇਖਿਆ।
ਲੱਗਿਓ ਬਿਲੋਚਨ ਸਗਰੀ ਠੋਰਾ,
ਸਾਰੀਆਂ ਥਾਵਾਂ ਤੇ ਵੇਖਣ ਲੱਗਾ ਜਮਾਦਾਰ ਸੱਜੇ ਖੱਬੇ ਹੋ ਕੇ।
ਮਗਨਿਕ ਸਨ ਕੋ ਕਹੁ ਨਾ ਪਾਇਓ,
ਵੇਖਿਆ ਵੀ ਬਾਹਰ ਨਿਕਲਣ ਦਾ ਰਸਤਾ ਤਾਂ ਕੋਈ ਵੀ ਨੀ, ਜਾਂ ਤਾਂ ਹੋਵੇ ਕੋਈ ਦਰਵਾਜਾ ਖੁੱਲਾ ਹੋਵੇ, ਕੋਈ ਵੀ ਕੋਈ ਨੀ, ਬਾਹਰ ਜਾਣ ਦਾ ਕੋਈ ਰਸਤਾ ਹੀ ਨਜ਼ਰ ਨਹੀਂ ਆਉਂਦਾ।
ਹਿਮਕਿਤ ਗਮਨੇ ਮਨ ਬਿਸਮਾਇਓ,
ਹੈਰਾਨ ਹੋ ਗਿਆ ਜਮਾਦਾਰ ਵੀ ਕਿੱਥੇ ਚਲੇ ਗਏ, ਗੁਰੂ ਜੀ ਹੈਰਾਨੀ ਨਾਲ ਵੇਖਦਾ।
ਸਨੇ ਸਨੇ ਬੋਲੇ ਹੋ ਬਚੋ ਰੇ,
ਹੌਲੇ ਹੌਲੇ ਕਰਕੇ ਉਸ ਵੇਲੇ ਬੋਲਿਆ, ਜ਼ਿਆਦਾ ਉੱਚੀ ਨਹੀਂ ਬੋਲਦਾ, ਕਿਤੇ ਬਾਹਰ ਖਬਰ ਨਾ ਪਹੁੰਚ ਜੇ ਗੁਰੂ ਜੀ ਗਏ ਨੇ, ਹੌਲੇ ਹੌਲੇ ਬੋਲਦਾ ਜਮਾਦਾਰ।
ਨਹਿਨ ਸੁਣਾਇਓ ਪਰੇ ਬੱਡ ਰੋਰੇ,
ਜ਼ਿਆਦਾ ਰੋਲਾ ਨਹੀਂ ਪਾਉਣਾ ਚਾਹੁੰਦਾ, ਵੀ ਪਹਿਲਾਂ ਵੇਖ ਲਈਏ, ਅੱਗੇ ਵੀ ਗੁਰੂ ਜੀ ਅਲੋਪ ਹੋ ਜਾਂਦੇ ਨੇ ਸਵੇਰੇ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਜਦੋਂ, ਸ਼ਾਇਦ ਅੱਜ ਵੀ ਗਏ ਹੋਣ, ਇਸ ਕਰਕੇ ਜਮਾਦਾਰ ਹੌਲੇ ਹੌਲੇ ਬੋਲਦਾ ਹੈ।
ਘਰ ਦਰ ਸਗਰੇ ਹੇਰਨ ਕਰੇ,
ਸਾਰੇ ਦਰਵਾਜੇ ਕੱਲੇ ਕੱਲੇ ਦਰਵਾਜੇ ਨੂੰ ਵੇਖਿਆ, ਸਾਰਿਆਂ ਨੂੰ ਤਾਲੇ ਲੱਗੇ ਹੋਏ ਨੇ।
ਬਹੁਰ ਜਾਏ ਕੋਠਨ ਪਰ ਚਰੇ,
ਕੋਠੇ ਵੀ ਚੜ ਗਿਆ ਵੀ ਸ਼ਾਇਦ ਕੋਠੇ ਤੇ ਨਾ ਚਲੇ ਗਏ ਹੋਣ ਅਲੋਪ ਹੋ ਕੇ, ਕੋਠੇ ਦੀ ਛੱਤ ਤੇ ਵੀ ਚੜ ਕੇ ਵੇਖਣ ਲੱਗ ਪਿਆ।
ਉਪਰ ਤਰੇ ਖੋਜ ਕਰ ਸਾਰੇ,
ਥੱਲੇ ਸਾਰੇ ਪਾਸੇ ਖੋਜਦਾ ਹੈ, ਲੱਭਦਾ ਹੈ ਜਮਾਦਾਰ।
ਹੇਰ ਹੇਰ ਹੈਰੇ ਹੀ ਆਹਾਰੇ,
ਵੇਖ ਵੇਖ ਕੇ ਹੈਰਦਾ, ਡਰਦਾ, ਕੰਬਦਾ ਇਹਦਾ ਹਿਰਦਾ।
ਬਿਸਮਤ ਪਏ ਨਾ ਚਲੇ ਉਪਾਈ,
ਹੈਰਾਨ ਹੋ ਗਿਆ ਕੋਈ ਉਪਾ ਨੀ ਚੱਲਦਾ।
ਗੁਰ ਦਿੱਤੇ ਸੰਗ ਕਹਿ ਸੁਣਾਈ,
ਹੁਣ ਭਾਈ ਗੁਰਦਿੱਤਾ ਜੀ ਉੱਥੇ ਹੀ ਸੀ, ਜਦੋਂ ਨਾ ਨਾ ਲੱਭੇ ਸਤਿਗੁਰੂ ਤੇ ਫਿਰ ਭਾਈ ਗੁਰਦਿੱਤੇ ਨੂੰ ਕਹਿਣ ਲੱਗਾ,
ਕਹਾਂ ਗਏ ਗੁਰ ਖੋਜ ਨਾ ਪਾਵੇ।
ਗੁਰੂ ਜੀ ਕਿੱਥੇ ਚਲੇ ਗਏ ਨੇ ਤੁਹਾਨੂੰ ਪਤਾ ਹੋਣਾ, ਤੁਸੀਂ ਤਾਂ ਸਿੱਖ ਹੋ ਗੁਰੂ ਦੇ, ਕਿੱਥੇ ਚਲੇ ਗਏ ਨੇ ਗੁਰੂ ਜੀ ਸਾਨੂੰ ਲੱਭ ਨਹੀਂ ਰਹੇ
ਦੇਹੋ ਬਤਾਏ ਨਹੀਂ ਤਾਂ ਮਾਰ ਕਰਾਵੇ
ਤੁਸੀਂ ਦੱਸ ਦਿਓ ਨਹੀਂ ਤਾਂ ਬਾਦਸ਼ਾਹ ਤੁਹਾਨੂੰ ਮਾਰ ਕਰਾਵੇਗਾ ਤੁਹਾਨੂੰ ਤਸੀਹੇ ਦੇਵੇਗਾ
ਮੈਂ ਕਿਆ ਜਾਨੋ ਦੂਰ ਟਿਕਾਇਓ
ਤੇ ਮੈਂ ਹੁਣ ਭਾਈ ਗੁਰਦਿੱਤਾ ਜੀ ਬੋਲੇ ਕਹਿੰਦੇ ਵੀ ਮੈਨੂੰ ਕੀ ਪਤਾ ਤੁਸੀਂ ਕਿਹੜਾ ਮੈਨੂੰ ਸਤਿਗੁਰਾਂ ਦੇ ਨੇੜੇ ਜਾਣ ਦਿੰਦੇ ਹੋ ਕਦੇ ਕਿਤੇ ਉਹਨਾਂ ਦੀ ਕੋਈ ਸੇਵਾ ਕਰਨੀ ਹੋਵੇ ਮਾੜੀ ਤੇ ਮੈਂ ਤਾਂ ਉਹਨਾਂ ਦੇ ਕੋਲ ਚਲਿਆ ਜਾਣਾ ਨਹੀਂ ਤਾਂ ਤੁਸੀਂ ਤਾਂ ਮੈਨੂੰ ਬਾਹਰ ਦੂਰ ਟਿਕਾ ਕੇ ਰੱਖਦੇ ਹੋ ਨੇੜੇ ਨਹੀਂ ਜਾਣ ਦਿੰਦੇ
ਨਿਸ ਮੈਂ ਨਿਕਟ ਨਾ ਹੋਨੇ ਪਾਇਓ
ਰਾਤ ਨੂੰ ਤਾਂ ਤੁਸੀਂ ਮੈਨੂੰ ਮਹਾਰਾਜ ਜੀ ਦੇ ਨੇੜੇ ਜਾਣ ਹੀ ਨਹੀਂ ਦਿੰਦੇ ਦਿਨੇ ਚਲੋ ਇੱਕ ਦੋ ਵਾਰੀ ਮੈਂ ਚਲਾ ਜਾਣਾ ਪਰ ਰਾਤ ਨੂੰ ਤਾਂ ਤੁਸੀਂ ਜਾਣ ਹੀ ਨਹੀਂ ਦਿੰਦੇ
ਜਮਾਦਾਰ ਜੁੱਤ ਸਕਲ ਸਿਪਾਹੀ
ਭਾਈ ਗੁਰਦਿੱਤੇ ਨੇ ਇਹ ਜਵਾਬ ਦੇ ਦਿੱਤਾ ਜਮਾਦਾਰ ਦੇ ਸਮੇਤ ਜਿੰਨੇ ਸਿਪਾਹੀ ਹਨ
ਨਿਸ਼ਚੇ ਕਰਿਓ ਤਬੈ ਮਨ ਮਾਈ
ਉਹਨਾਂ ਨੇ ਸਾਰਿਆਂ ਨੇ ਆਪਣੇ ਮਨ ਵਿੱਚ ਨਿਸ਼ਚਾ ਕੀਤਾ
ਕਾਮਲ ਕਰਾਮਾਤ ਕਰ ਗਏ ਆਗੇ ਕਈ ਬਾਰ ਹਿਮ ਪਏ
ਲੱਗੇ ਵੀ ਗੁਰੂ ਕਾਮਲ ਕਰਾਮਾਤ ਕਰ ਗਏ ਨੇ ਕਿਉਂਕਿ ਅੱਗੇ ਵੀ ਕਈ ਵਾਰੀ ਗੁਰੂ ਜੀ ਇਸ ਸਮੇਂ ਚਲੇ ਜਾਂਦੇ ਨੇ ਅੱਗੇ ਵੀ ਕਈ ਵਾਰ ਗੁਰੂ ਜੀ ਇਸ ਸਮੇਂ ਗਏ ਹਨ
ਇੱਕ ਬੋਲਿਓ ਅਸਹੁਤੀ ਨਾ ਆਗੇ
ਸਿੱਖ ਇੱਕ ਜਿਹੜਾ ਸਿਪਾਹੀ ਸੀ ਉਹ ਬੋਲਿਆ ਕਹਿੰਦਾ ਜੀ ਅੱਗੇ ਤਾਂ ਕਦੇ ਐਸਾ ਨਹੀਂ ਹੋਇਆ
ਥੇਰੇ ਪਿੰਜਰੇ ਅਬ ਦੁੱਖ ਲਾਗੇ
ਅੱਜ ਪਿੰਜਰੇ ਵਿੱਚ ਉਹਨਾਂ ਨੂੰ ਪਾਇਆ ਸੀ ਸਲਾਪ ਜਾਪਦਾ ਵੀ ਪਿੰਜਰੇ ਚ ਅੱਜ ਉਹ ਦੁਖੀ ਹੋਣਗੇ ਪਿੰਜਰੇ ਵਿੱਚ ਅੱਜ ਉਹਨਾਂ ਨੂੰ ਦੁੱਖ ਲੱਗਾ ਹੋਵੇਗਾ
ਨੈ ਐਹੋ ਕਿਤ ਨਿਕਸ ਸਿਧਾਰੇ
ਐਸਾ ਨਾ ਹੋਵੇ ਵੀ ਗੁਰੂ ਆਵੇ ਹੀ ਨਾ ਪਿੰਜਰੇ ਦੇ ਡਰ ਕਰਕੇ ਪਿੰਜਰੇ ਚੋਂ ਨਿਕਲ ਗਏ ਨੇ ਅੱਗੇ ਤੇ ਆ ਵੀ ਜਾਂਦੇ ਸੀ ਕਿਤੇ ਅੱਜ ਚਲੇ ਗਏ ਤੇ ਸ਼ਾਇਦ ਮੁੜ ਕੇ ਆਉਣ ਹੀ ਨਾ
ਸਹਿ ਕਸ਼ਟ ਕਿਉਂ ਸਮਰੱਥ ਪਾਰੇ
ਸਮਰੱਥ ਨੇ ਉਹ ਇੰਨਾ ਕਸ਼ਟ ਕਿਉਂ ਝੱਲਣ ਉਹਨਾਂ ਨੂੰ ਇੰਨਾ ਕਸ਼ਟ ਝੱਲਣ ਦੀ ਕੀ ਲੋੜ ਆ ਉਹ ਤਾਂ ਸਮਰੱਥ ਨੇ
ਜਮਾਦਾਰ ਕਹਿ ਇੱਕ ਰਸ ਰਹੇ
ਜਮਾਦਾਰ ਬੋਲਿਆ ਨਾ ਬਈ ਏਦਾਂ ਨਾ ਕਹਿ ਕਿਉਂਕਿ ਗੁਰੂ ਕਿਸੇ ਕਸ਼ਟ ਕਰਕੇ ਦੁਖੀ ਨਹੀਂ ਹੋਣ ਵਾਲਾ ਮੈਂ ਵੇਖਿਆ ਗੁਰੂ ਜੀ ਨੂੰ ਉਹ ਇੱਕੋ ਰਸ ਰਹਿਣ ਵਾਲੇ ਹਨ
ਦੀਨ ਮਲੀਨ ਨਾ ਮੁਖ ਦੁੱਖ ਲਾਹੇ
ਸਾਰਾ ਦਿਨ ਪਿੰਜਰੇ ਚ ਰੱਖਿਆ ਪਰ ਉਹਨਾਂ ਦੇ ਚਿਹਰੇ ਤੇ ਕਿਸੇ ਵੀ ਪ੍ਰਕਾਰ ਦਾ ਫਰਕ ਨਜ਼ਰ ਨਹੀਂ ਆਇਆ
ਸੋ ਪਰਸਨ ਅਰਬਿੰਦ ਮਨਿੰਦ
ਕਮਲ ਦੇ ਫੁੱਲ ਵਾਂਗੂ ਉਹਨਾਂ ਦਾ ਚਿਹਰਾ ਖਿੜਿਆ ਹੀ ਰਿਹਾ ਸਾਰਾ ਦਿਨ
ਦੀਨ ਬਾਕ ਨੇ ਜਥਾ ਨਰਿੰਦ
ਨਾ ਹੀ ਉਹਨਾਂ ਨੇ ਅੱਗੋਂ ਕਿਸੇ ਪ੍ਰਕਾਰ ਨਾਲ ਦੀਨ ਤਾਈ ਨਾਲ ਕੋਈ ਬੋਲ ਬੋਲੇ ਨੇ
ਸ਼ਾਹ ਕਰੂਰ ਹਮ ਕੋ ਗੈਲੇ
ਬਾਦਸ਼ਾਹ ਨੂੰ ਪਤਾ ਲੱਗ ਗਿਆ ਵੀ ਗੁਰੂ ਜੀ ਨਹੀਂ ਇੱਥੇ ਜੇ ਬਾਦਸ਼ਾਹ ਨੂੰ ਪਤਾ ਲੱਗਾ ਉਹਨੇ ਬੜਾ ਕਰੂਰ ਆ ਸਾਨੂੰ ਪਕੜ ਲੈਣਾ
ਜਾਣੇ ਕਾ ਸਜਾਏ ਜੋ ਦੇ
ਪਤਾ ਨਹੀਂ ਹੁਣ ਕੀ ਜਾਣੀਏ ਕੀ ਸਜ਼ਾ ਬਾਦਸ਼ਾਹ ਸਾਨੂੰ ਦੇਵੇਗਾ
ਮਿਲ ਸਭ ਕਹਿ ਅਬ ਚਲੇ ਪਲਾਏ
ਏਦਾਂ ਕਰੀਏ ਵੀ ਜਾਂ ਇਹ ਕੰਮ ਕਰੀਏ ਵੀ ਆਪਾਂ ਸਾਰੇ ਇੱਥੋਂ ਦੌੜ ਚੱਲੀਏ ਨੱਠ ਕੇ ਸਾਰੇ ਇਕੱਠੇ ਹੋ ਕੇ ਇਥੋਂ ਹੁਣ ਦੌੜ ਚਲੀਏ ਜੇ ਬਾਦਸ਼ਾਹ ਨੂੰ ਪਤਾ ਲੱਗ ਗਿਆ ਪਤਾ ਨੀ ਖਬਰੇ ਕੀ ਹੋਵੇਗਾ
ਬਸੇ ਕਹੂ ਲੈ ਜਾਨ ਬਚਾਏ
ਹੋਰ ਥਾਂ ਤੇ ਜਾ ਕੇ ਆਪਣੀ ਜਾਨ ਬਚਾ ਲਈਏ ਵਸ ਕੇ
ਕਹਿ ਹਿੰਦੂਆਂ ਗੁਰ ਤੇਗ ਬਹਾਦਰ
ਜਾਂ ਫਿਰ ਏਦਾਂ ਕਰੀਏ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਸਾਰੇ ਹਿੰਦੂਆਂ ਦੇ ਗੁਰੂ ਨੇ
ਪ੍ਰਾਤ ਹੋਤ ਲੋ ਸਿਮਰੋ ਸਾਦਰ
ਚੌਂਕੜੇ ਮਾਰ ਕੇ ਬਹਿ ਕੇ ਉਹਨਾਂ ਦੀ ਆਰਾਧਨਾ ਕਰੋ ਸਵੇਰ ਹੁੰਦਿਆਂ ਤੱਕ ਜਦੋਂ ਤੱਕ ਦਿਨ ਨਹੀਂ ਚੜਦਾ ਜਾਂ ਤਾਂ ਦੌੜ ਚੱਲੋ ਜਾਂ ਫਿਰ ਸਵੇਰ ਤੱਕ ਉਹਨਾਂ ਦੀ ਆਰਾਧਨਾ ਕਰੋ
ਨਹੀਂ ਜੀਵ ਕਾ ਹਤੈ ਹਮਾਰੀ
ਇਹ ਬੇਨਤੀ ਕਰੀਏ ਕਿ ਮਹਾਰਾਜ ਸਾਡੀ ਜੀਵਕਾ ਖਤਮ ਨਾ ਹੋਵੇ ਸਾਡੀ ਜੀਵਕਾ ਤਾਂ ਬਾਦਸ਼ਾਹ ਦੇ ਆਸਰੇ ਚੱਲਦੀ ਹੈ ਉਹ ਤਨਖਾਹਾਂ ਦਿੰਦਾ ਨੌਕਰੀ ਕਰਦੇ ਆ ਤੇ ਸਾਡੀ ਇਹ ਜੀਵਕਾ ਖਤਮ ਨਾ ਹੋਵੇ
ਬਿਦਤੇਂਗੇ ਇਸ ਥਾਨ ਮਜਾਰੀ
ਗੁਰੂ ਜੀ ਆਪ ਹੀ ਬਿਦਤ ਹੋ ਜਾਣਗੇ ਪ੍ਰਗਟ ਹੋ ਜਾਣਗੇ ਇੱਥੇ
ਅਦਕ ਬਿਸੂਰਤ ਬਿਸਮਤ ਐ
ਬੜਾ ਝੂਰਦਾ ਜਮਾਦਾਰ ਮਨ ਵਿੱਚ ਹੈਰਾਨ ਹੁੰਦਾ ਹੈ
ਪੂਜੇ ਸ਼ਾਹ ਕਾਮ ਕੈ
ਬਾਦਸ਼ਾਹ ਪੁੱਛੇਗਾ ਤੇ ਕੀ ਜਵਾਬ ਦਿਆਂਗੇ ਕੀ ਕਹਾਂਗੇ ਬਾਦਸ਼ਾਹ ਨੂੰ
ਅਜਮਤ ਕਰ ਨਿਕਸੇ ਨੈ ਮਾਨੈ
ਜੇ ਅਸੀਂ ਕਿਹਾ ਵੀ ਗੁਰੂ ਜੀ ਕਰਾਮਾਤ ਨਾਲ ਚਲੇ ਗਏ ਨੇ ਤੇ ਉਹਨੇ ਸਾਡੀ ਗੱਲ ਨਹੀਂ ਮੰਨਣੀ
ਇਨੋ ਨਿਕਾਸੇ ਹਮੈ ਬਖਾਨੈ
ਸਾਨੂੰ ਹੀ ਕਹਿਣਾ ਦੋਸ਼ ਲਾ ਕੇ ਵੀ ਤੁਸੀਂ ਕੱਢਿਆ ਗੁਰੂ ਨੂੰ ਤੁਸੀਂ ਉਥੋਂ ਬਾਹਰ ਕੱਢ ਕੇ ਭੇਜਿਆ ਹੈ
ਚਿੰਤਾ ਤੁਰ ਚਿਤਵਤ ਗੁਰ ਮੂਰਤ
ਚਿੰਤਾ ਤੁਰ ਹੋ ਕੇ ਜਮਾਦਾਰ ਸਮੇਤ ਜਿੰਨੇ ਸਿਪਾਹੀ ਸੀ ਮਹਾਰਾਜ महाराज जी दी मूर्त नू सिमरन लगे
कबले नाम मिले गन चूरत
ना लेंदे महाराज गुरु तेग बहादुर साहब साडी रोजी रोटी बनाई रखो कृपा करो
तेरे समीप पिंजरे सारे
पिंजरे दे कोल आके बह गए सारे जिथे महाराज जी नू कैद कीता उसे पिंजरे दे कोल आके बह गए
कठन नौकरी करन बिचारे
देखिया भी हुण साडी नौकरी खतरे विच है बड़ी औखी है नौकरी करनी
इमहेरत अरणो दे होवा
केदा बैठिया बैठिया नू वेखदिया वेखदिया नू सवेर चढ़ गई दिन चढ़ आया
ओचक तब गुर दर्शन जोवा
जदो दिन चढ़िया ते अचानक की वेखदे ने धन गुरु तेग बहादुर साहब फिर पिंजरे विच प्रगट हो गए साहब वेखदिया वेखदिया फिर सारयां दे सामने प्रगट हो गए
बीच पिंजरे प्रथम समान सुख सो बैठे कृपा निदान
पिंजरे दे विच सतगुरु जी बैठे ने बड़े आनंद नाल कृपा निधान सतगुरां दे चेहरे ते किसी प्रकार दा कोई फर्क नहीं है
सम सूरज के हेरन करे
सूरज दे समान सतगुरां नू वेखिया
मुख पंकज सम सर तब खिरे
जिन्ने सिपाही तुरकां दे समेत सी सारयां दे चेहरे खिड़ गए कमल दे फुल वांगू
तन तन सबून बखानी हाथन बंद बंदना ठानी
सारे कहंदे ने तन गुरु तन गुरु तन गुरु तेग बहादुर साहब कह के महाराज जी दे चरणा ते जमादार समेत जिन्ने तुरक सिपाही सी जेड़े पहरे ते खलोते पहला अखां कढ़दे सन सारे झुक के महाराज जी नूं वंदना कर रहे ने महाराज जी नूं नमस्कारां करन लगे ने
हरखत निज निज सदन सिधारे
सिपाही जेड़े सारी रात दे पहरे ते सी खुशी नाल अपने घरां नूं गए
जमादार बन दीन उचारे
जेड़ा ओ जमादार सी ना ओ दीन हो के बड़ा सतगुरां नूं कहण लगा
मैं महामानी
कहिंदा महाराज तुहाडी महिमा सारी धरती ते बड़ी महान है प्रगट है
मैं अब निश्चय कर और जानी
मैं निश्चय करके जान ली तुहाडी महिमा है महाराज जी
लोक परलोक सुखद जन केरे
तुसी अपने जना दे लोक परलोक सवारन वाले हो
जागे बड़े भागे अब मेरे
महाराज मेरे कोई भाग चंगे सन जेड़े जाग पए ने
करो मुरीद निकस कर चालो
महाराज मैनू अपना मुरीद बना लो ते चलिए आपां इत्थों निकल के टुर चलिए हुण जमादार भी कह रहा महाराज मैनू अपना मुरीद कर लो बना लो ते ए जगह छड़ के आपां हुण इत्थों निकल चलिए
सेवा करो रहो मैं नालो
मैं तुहाडे नाल रह के सारी जिंदगी तुहाडी सेवा करना चाहुंदा हां
मम मर्जी के जितक सिपाही
महाराज मेरी मर्जी दे जेड़े सिपाही भी ने क्योंकि सारे सिपाही मेरे नाल रजामंद भावे ना होण पर जेड़े मेरी मर्जी दे सिपाही ने
चले संग नित रह तुम पाई
ओ भी सारे नाल चलणगे और सदा तुहाडे नाल असी रहांगे
संकट बिज कैद सहारो
क्यों इन्ना वड्डा संकट इस कैद विच तुसी सहार रहे हो
शाह कुकर्मी सास वारो
बादशाह बड़ा कुकर्मी है महाराज बड़ा जुल्म करन वाला जुल्मी है
जग ते करो उधार अमारो
कृपा करो महाराज मैनू अपना मुरीद बनाओ और मेरा भी इस जगत तो उधार कर दियो
ए सलाह शुभ हृदय न टारो
महाराज बड़ी शुभ सलाह है मेरी आपा इत्थों निकल सकदे हैं जा सकदे हैं महाराज मेरी ये सलाह नू हृदय चो ना टालियो
जमादार ते सुन बो बिकसे
जमादार ने बेनती कही जेड़ा रात नू डर रहा सी भी जे ना पता लग गया बादशाह नू खबरे की होवेगा हुण ओही जमादार कह रहे महाराज आपा निकल चलदे हैं वेखांगे बाद विच की हुंदा की नहीं हुंदा उसे वेले महाराज जी ने निडरता बख्श दिती ते साहब मुस्कुरा पए दी गल सुन के
मुख मुस्कात बाकई मनिक से
सतगुरु जी बोले कहन लगे
तै शरदा और तारन करी
महाराज जी कहंदे जमादार जी तैं अपने मन विच श्रद्धा धारण कीती है।
शाह कुमत की दुरमत हरी,
जेड़ी कुमत तेनू बादशाह ने दिती ओ तू त्याग दिती है अपने अंदरों, बादशाह दे दिती खोटी मत छड़ दिती है।
इसको फल सुख पाए कन्हेरो,
जमादार जी ये जेड़ी शुभ मत तू धारी है ना एदा तेनू शुभ फल प्राप्त होवेगा, एदा तुहानू शुभ फल की सुख दे रूप च मिलेगा।
आगे बदे बंस भो तेरो,
तेरा बंस बड़ा बदेगा। महाराज जी कहंदे जमादार जी तुहाडा बंस बहुत बदे फुलेगा।
निज आशे अम तोए सुनावे,
तेनू असी अपना आशा भी दस दिने, असी इत्थे क्यों टिके होए आ ओ भी तेनू दस दिंदे आ।
तुर केशर सिर दोष चढ़ावे,
अपना ये शरीर त्याग के बादशाह दे सिर ते दोष चढ़ाना चाहुंदे हां।
हते तेज तुर कन को सारा,
ता जो सारे तुरकां दा तेज खत्म हो जाए नास हो जाए।
जा थान ठहरे पावक पारा,
और असी कहंदे जिवें अग दे उत्ते पारा नहीं ना ठहरदा, कहंदे इदा इना दा राज भी नहीं ठहरेगा साड़ी शहीदी तो बाद।
जे हम छुटे चैत कित जाए,
जाना भी चाहिए जान लिए तो छुट भी जाइए।
तो किम परत कैद के माए,
जिथे मर्जी चले जाते असी कैद च कानू पैना सी।
श्री नानक को बर इन पयो,
नानक साहब ने इना दे वडेरिया नू बर दिता है राज भाग दा।
राज जगत को बाबर ले,
बाबर ने सेवा करके गुरु नानक साहब को जगत दा राज प्राप्त कीता।
अटल बाक हमरे गुर केर,
साडे गुरु साहब दे जेड़े बचन हन ओह अटल हन।
जथा न चले बाए ते मेर,
जिवें हवा नाल सुमेर नहीं डोलदा एदा महाराज जी दे कीते बचन अटल हन ओह टल नहीं सकदे।
राज पुष्ट लो जब बर जाचा,
महाराज जी ने जदों वर मंग दिता सी पुष्टा तक दा राज दा वर दिता सी।
कृपा निदान तबे इउं बाचा,
कृपा निदान गुरु नानक साहब ने बचन कहे सन बाबर नू।
तब कुल में जब होए अन्याए,
महाराज जी कहंदे उदों तक तेरी कुल च राज रहेगा जदों तक तेरी कुल च अन्या नहीं होवेगा, जदों तेरी कुल दे विच अन्याय होवेगा।
कर कूरे चीने तब आए,
उदों असी आप आके तुहानू झूठा साबित करके तुहाडे कोल राज वापस लै लवांगे।
अब इन कष्ट जगत को दीना,
हुण औरंगजेब ओही कम कर रहा अन्याय कर रहा जगत नू कष्ट दे रहा है।
करो चाहे हिंदुआन त्रमहीना,
हिंदुआ नू धर्म विहूणा करना चाहुंदा है।
संत अनेक मतन के जो
मता दे जेड़े महापुरख महात्मा संत हन,
प्राण विनाशी कीने सोए,
बड़े बड़े महापुरखां दे प्राण खत्म कीते नाश कीते ने।
ब्रिंद तुरक तन मैं दरवेश,
बड़े तुरक भी जेड़े शर्मद वर्गे फकीर सन ओ भी इन्हें मारे ने पापी ने।
मारे इन दे कष्ट विशेष,
बड़े बड़े घोर कष्ट दे के इन्हें मारिया उन्हां फकीरां नूं।
श्री नानक के बर को जान,
गुरु नानक साहब दा जेड़ा इन्हां नूं वर दिता होया सी।
इसको कर ना सकियो को हान,
ओनू कोई खत्म नहीं कर सकया, फकीर तां इन्हें बड़े मारे पर कोई फकीर साधु इहदे राज नूं खत्म नहीं कर सकया। क्यों नहीं कर सकया? क्योंकि गुरु नानक साहब ने इन्हां नूं वर दिता होया।
हिंदू तुरक अरबिंद मनिंद,
हिंदू ते तुरक जेड़े हन ओ सारे कमल दे फुल समान हन।
ब्रिंदन दुखद जता निसइंद,
और इना ए सारिया वास्ते दुखदाई है।
दे सिर को इस कारे अपराधी,
हुण असी आए अपना सिर दे के नू अपराधी बनावांगे।
हते सकल जग की जिम ब्यादी,
सारे जगत दी जेड़ी ब्यादी रोग बन के चिंबड़िया होया ना नुरंगा इनू खत्म करांगे मारांगे।
शरदा पाव सैत तू जाना,
ए जमादार तेरे मन च साडे प्रति श्रद्धा भावना है।
बात मरम की कीन बखाना,
इस करके तेनू असी भेद दी गल ਗੱਲ ਦੱਸੀ ਹੈ।
ਦੇਖਤ ਰਹੋ ਜਥਾ ਅਬ ਹੋਵੇ,
ਤੂੰ ਵੇਖਦਾ ਰਹੋ ਕਿ ਜਿਵੇਂ ਹੁੰਦਾ ਉਹ ਤੂੰ ਆਪਣੀਆਂ ਅੱਖਾਂ ਨਾਲ ਵੇਖਦਾ ਰਹਿ।
ਰਾਜ ਤੁਰਤ ਘਰ ਤੇ ਸਭ ਖੋਵੇ,
ਹੌਲੇ ਹੌਲੇ ਕਰਕੇ ਤੁਰਕਾਂ ਦੇ ਘਰੋਂ ਰਾਜ ਖੋਇਆ ਜਾਏਗਾ।
ਸੁਣ ਕੇ ਜਮਾਦਾਰ ਗੁਰਬਾਨੀ,
ਸਤਿਗੁਰਾਂ ਦੇ ਬਚਨ ਸੁਣ ਕੇ ਉਹ ਜਮਾਦਾਰ ਬੋਲਿਆ।
ਜਾਣੇ ਉਹ ਭੇਤ ਬੰਦ ਨਾ ਟਾਨੀ,
ਭੇਤ ਜਾਣ ਕੇ ਸਤਿਗੁਰਾਂ ਦਾ ਮੱਥਾ ਟੇਕਦਾ ਗੁਰੂ ਚਰਨਾਂ ਤੇ।
ਸਤਿਗੁਰ ਤੁਮ ਸਭ ਵਿਦ ਸਮਰੱਥ, ਛੁੱਟਣ ਛੁਟਾਵਨ ਜਗ ਕੋ ਹੱਥ।
ਲੱਗਾ ਸਤਿਗੁਰੂ ਜੀ ਤੁਸੀਂ ਸਰਬ ਕਲਾ ਸਮਰੱਥ ਹੋ, ਜਿਹਨੂੰ ਚਾਹੇ ਛੁਡਾ ਸਕਦੇ ਹੋ, ਜਿਹਨੂੰ ਚਾਹੇ ਬੰਨ ਸਕਦੇ ਹੋ, ਤੁਹਾਡੀ ਆਪਣੀ ਸਮਰੱਥਾ ਹੈ।
ਕਿਆ ਕਹਿ ਸਕੇ ਸ਼ਕਤ ਤੇ ਇਹਨੇ,
ਸ਼ਕਤੀਹੀਣੇ ਬੰਦੇ ਤੁਹਾਨੂੰ ਕੀ ਕਹਿ ਸਕਦੇ ਨੇ।
ਭੂਤ ਭਵਿੱਖਤ ਲਖੋ ਪ੍ਰਬੀਨੇ,
ਮਹਾਰਾਜ ਭੂਤ ਭਵਿੱਖ ਦੇ ਤੁਸੀਂ ਜਾਣਨ ਵਾਲੇ ਹੋ।
ਕਹਿਤ ਸੁਣ ਤੋਈ ਜਬ ਪ੍ਰਾਤੀ,
ਇਹਦਾ ਬਚਨ ਬਿਲਾਸ ਕਰਦਿਆਂ ਸਵੇਰ ਦਾ ਦਿਨ ਚੜਾਇਆ।
ਮਿੱਟੀ ਸਕਲ ਕੀ ਧੜਕਤ ਛਾਤੀ,
ਸਾਰਿਆਂ ਦੀ ਧੜਕਣ ਛਾਤੀ ਦੀ ਮਿਟ ਗਈ, ਯਾਨੀ ਕਿ ਸਾਰਿਆਂ ਦਾ ਫਿਕਰ ਚਲਾ ਗਿਆ।
ਸ਼੍ਰੀ ਗੁਰੂ ਤੇਗ ਬਹਾਦਰ ਕਹਿਓ,
ਨੌਵੇਂ ਪਾਤਸ਼ਾਹ ਬੋਲੇ ਉਸ ਜਮਾਦਾਰ ਨੂੰ ਕਹਿਣ ਲੱਗੇ,
ਹਮਰੇ ਸਿੱਖ ਇੱਕ ਬਾਹਰ ਰਹਿਓ।
ਮਹਾਰਾਜ ਜੀ ਕਹਿੰਦੇ ਸਾਡਾ ਇੱਕ ਸਿੱਖ ਬਾਹਰ ਰਹਿ ਗਿਆ, ਬਾਹਰ ਆਇਆ ਹੋਇਆ ਸਾਨੂੰ ਮਿਲਣ ਵਾਸਤੇ।
ਤੈ ਬੁਲਾਏ ਅਬ ਆਨੇ ਓ ਪਾਸ,
ਜਮਾਦਾਰ ਜੀ ਏਦਾਂ ਕਰੋ ਜੇ ਤੁਸੀਂ ਸੇਵਾ ਹੀ ਕਰਨੀ ਤਾਂ ਉਹ ਸਿੱਖ ਨੂੰ ਸਾਡੇ ਕੋਲ ਲੈ ਆਓ, ਸਾਨੂੰ ਉਹ ਸਿੱਖ ਨੂੰ ਮਿਲਾ ਦਿਓ।
ਸੁਣ ਕਰ ਜਮਾਦਾਰ ਤਰ ਪਾਓ,
ਇਹ ਸੁਣ ਕੇ ਜਮਾਦਾਰ ਨੇ ਬੜੀ ਭਾਵਨਾ ਰੱਖੀ।
ਜਾਣੇ ਓ ਹਿਰਦੇ ਵਿਸ਼ਾਲ ਪ੍ਰਭਾਉ,
ਸਤਿਗੁਰਾਂ ਦਾ ਵਿਸ਼ਾਲ ਪ੍ਰਭਾਵ ਇਹਨੇ ਸਮਝ ਲਿਆ, ਜਾਣ ਲਿਆ।
ਆਪ ਜਾਏ ਕਾਰਾ ਗ੍ਰਹਿ ਬਾਹਰ,
ਆਪ ਗਿਆ ਜੇਲ ਚੋਂ ਬਾਹਰ ਜਾ ਕੇ।
ਖੋਜਿਓ ਸਿੱਖ ਜਿਮ ਰਹੇ ਅਜਾਰ,
ਉਹ ਸਿੱਖ ਬਾਹਰ ਹੀ ਕਿਤੇ ਲੁਕਿਆ ਹੋਇਆ ਸੀ, ਇਹਨੇ ਜਾ ਕੇ ਉਹ ਸਿੱਖ ਦੀ ਭਾਲ ਕੀਤੀ, ਲੱਭਿਆ।
ਸੰਗ ਆਪਣੇ ਲੈ ਕਰ ਗਏਓ,
ਸਿੱਖ ਨੂੰ ਆਪਣੇ ਨਾਲ ਲੈ ਕੇ ਅੰਦਰ ਆਇਆ ਜਿੱਥੇ ਨੌਵੇਂ ਪਾਤਸ਼ਾਹ ਸਨ।
ਗੁਰ ਕੇ ਨਿਕਟ ਪੁਚਾਵਤ ਪਇਓ,
ਸਤਿਗੁਰਾਂ ਦੇ ਕੋਲ ਉਹ ਸਿੱਖ ਨੂੰ ਪਹੁੰਚਾਇਆ ਹੈ।
ਸਾਵਧਾਨਤਾ ਪ੍ਰਥਮ ਜੋ ਕਰੀ,
ਪਹਿਲਾਂ ਜਿਹੜੀ ਸਾਵਧਾਨਤਾ ਕਰਦਾ ਸੀ ਇਹ ਜਮਾਦਾਰ, ਪਹਿਲਾਂ ਬੜੀ ਤਕੜਾਈ ਰੱਖਦਾ ਸੀ।
ਹਟਿਓ ਤਬੈ ਪਰਵਾਸਾ ਤਾਰੀ,
ਹੁਣ ਇਹਨੇ ਸਾਵਧਾਨੀ ਕਰਨੀ ਛੱਡ ਦਿੱਤੀ, ਇਹਨੂੰ ਸਮਝ ਆ ਗਈ ਵੀ ਇਹਨਾਂ ਨੇ ਜਾਣਾ ਹੀ ਨਹੀਂ, ਕਿਤੇ ਤਾਂ ਆਪ ਆਪਣੀ ਖੇਡ ਵਰਤਾ ਰਹੇ ਨੇ, ਜਾਣਾ ਚਾਹੁੰਦੇ ਤੇ ਚਲੇ ਵੀ ਜਾਂਦੇ, ਇਸ ਕਰਕੇ ਇਹਨੇ ਭਰੋਸਾ ਹੀ ਰੱਖਿਆ।
ਮਹਾ ਸ਼ਕਤ ਜੁਤ ਆਪੇ ਆਏ,
ਸਤਿਗੁਰੂ ਜੀ ਮਹਾਨ ਸ਼ਕਤੀਵਾਨ ਨੇ ਆਪ ਹੀ ਆਏ ਹਨ।
ਕੈਦ ਪਰਨ ਬੜੇਤ ਬਤਾਏ,
ਉਹਨਾਂ ਨੇ ਆਪਣੀ ਕੈਦ ਪੈਣ ਦਾ ਵੱਡਾ ਕਾਰਨ ਵੀ ਸਾਨੂੰ ਦੱਸ ਦਿੱਤਾ ਹੈ।
ਕਿਆ ਕਰ ਸਕੇ ਤਿਨੋ ਰਖਵਾਰੀ,
ਅਸੀਂ ਉਹਨਾਂ ਦੀ ਕੀ ਰਖਵਾਲੀ ਕਰ ਸਕਦੇ ਹਾਂ, ਕੀ ਪਹਿਰੇਦਾਰੀ ਕਰ ਸਕਦੇ ਹਾਂ।
ਚਾਹੇ ਸੋ ਕਰੇ ਨਾ ਲੱਗੇ ਆਵਾਰੀ,
ਉਹ ਜੋ ਚਾਹੇ ਕਰ ਸਕਦੇ ਨੇ, ਉਹਨਾਂ ਨੂੰ ਦੇਰੀ ਨਹੀਂ ਲੱਗਣੀ ਜੋ ਕਰਨਾ ਚਾਹੁਣ।
ਹਮ ਦੁਰ ਮਤ ਕਰ ਕਿਉਂ ਦੁੱਖ ਪਾਵੇ, ਜਿਨੋ ਅਵਗਿਅਕ ਦੋਜਖ ਜਾਵੇ।
ਜਮਾਦਾਰ ਕਹਿੰਦਾ ਵੀ ਅਸੀਂ ਅਵਗਿਅਕ ਕਿਉਂ ਬਣੀਏ, ਸਤਿਗੁਰਾਂ ਦੀ ਅਵਗਿਆ ਕਰੀਏ, ਉਹਨਾਂ ਦੀ ਪਹਿਰੇਦਾਰੀ ਕਰੀਏ, ਚੌਕਸੀ ਰੱਖੀਏ, ਅਸੀਂ ਐਸਾ ਕੰਮ ਕਿਉਂ ਕਰੀਏ ਅਵਗਿਆ ਵਾਲਾ ਜਿਹਦੇ ਨਾਲ ਦੋਜਕਾਂ ਦੀ ਅੱਗ ਚ ਸੜਨਾ ਪੈਂਦਾ ਹੈ। ਅੱਜ ਤੋਂ ਬਾਅਦ ਮੈਂ ਸਤਿਗੁਰਾਂ ਦੀ ਪੂਰਨ ਪਹਿਰੇਦਾਰੀ, ਹਾਂ ਸੇਵਾ ਉਹਨਾਂ ਦੀ ਜ਼ਰੂਰ ਕਰਾਂਗਾ, ਪਰ ਪਹਿਰੇਦਾਰੀ ਨਹੀਂ ਕਰਾਂਗਾ, ਕਿਉਂਕਿ ਮੈਂ ਜਾਣਦਾ ਹਾਂ ਕਿ ਉਹਨਾਂ ਨੇ ਕਿਤੇ ਨਹੀਂ ਜਾਣਾ। ਇਸ ਤਰ੍ਹਾਂ ਇਹ ਜਮਾਦਾਰ ਸਤਿਗੁਰਾਂ ਦਾ ਸ਼ਰਧਾਲੂ ਬਣ ਗਿਆ। ਉਹ ਜਿਹੜਾ ਸਿੱਖ ਆਇਆ ਲਖਨੌਰ ਸਾਹਿਬ ਤੋਂ ਕਲਗੀਧਰ ਦਾ ਭੇਜਿਆ ਹੋਇਆ, ਉਹਨੂੰ ਮਹਾਰਾਜ ਜੀ ਚਿੱਠੀ ਦੇ ਕੇ ਭੇਜ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ।